ਰਾਗ ਆਸਾ ਮਹੱਲਾ ਪਹਿਲਾ ਅਸਪਰੀਆ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਣ ਪੱਤੀਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਅੰਤਰਗਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੱਲ ਦਸ ਅਸ਼ਟਪਦੀਆਂ ਸੰਪੂਰਨ ਕਰਕੇ ਹੁਣ ਅਗਲੀਆਂ ਅਸ਼ਟਪਦੀਆਂ ਮਹਾਰਾਜ ਸਾਹਿਬ ਪ੍ਰਾਰੰਭ ਕਰਦੇ ਹਨ। ਇਹ ਆਦ ਜੀ ਜਿਸ ਵਕਤ ਸਾਹਿਬ ਸਿੰਘ ਜੀ ਕੇਮਨਾਬਾਦ ਵਿੱਚ ਗਏ ਸਨ ਉਸ ਵਕਤ ਮਹਾਰਾਜ ਦੇ ਨਾਲ ਗੋਬਿੰਦ ਲੋਕ ਸਨ, ਉਹਨਾਂ ਨੇ ਸਤਿਗੁਰਾਂ ਦੇ ਨਾਲ ਚਰਚਾ ਕੀਤੀ। ਸਤਿਗੁਰੂ ਜੀ ਨੂੰ ਉਹਨਾਂ ਉੱਤਰ ਦਿੱਤੇ ਹੋਏ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਨਾਲ ਹੀ ਰਹੇ, ਕੇਮਨਾਬਾਦ ਵਿੱਚ ਆ ਗਏ। ਇੱਥੇ ਦੋ ਦਿਨ ਹੋ ਗਏ, ਕਿਸੇ ਨੇ ਅੰਨ ਨਾ ਪੁੱਛਿਆ। ਫਕੀਰ ਬਾਏ ਵਿਆਕੁਲ ਜੇ ਹੋ ਗਏ। ਮਹਾਰਾਜ ਸਾਹਿਬ ਨੇ ਕਿਹਾ ਭਾਈ ਤੁਸੀਂ ਸਾਧੂ ਹੋ, ਭਿੱਖਿਆ ਮੰਗ ਕੇ ਛਕਣ ਵਾਲੇ ਹੋ, ਜੇ ਬੈਠੇ ਨੂੰ ਅੰਨ ਨਹੀਂ ਮਿਲਿਆ ਤੁਸੀਂ ਭਿੱਖਿਆ ਕਰਕੇ ਲੈ ਆਓ। ਇਹਨਾਂ ਦੇ ਨਾਲ ਭਾਈ ਮਰਦਾਨੇ ਜੀ ਨੂੰ ਮਹਾਰਾਜ ਨੇ ਤੋਰ ਦਿੱਤਾ। ਉਸ ਵਕਤ ਮਹਾਰਾਜ ਨੇ ਕਿਹਾ ਆਉਂਦੇ ਹੋਏ ਭਾਈ ਲਾਲੋ ਨੂੰ ਲੈ ਆਇਓ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਰੋੜੀ ਸਾਹਿਬ ਜੋ ਗੁਰਦੁਆਰਾ ਸਾਹਿਬ ਹੈ ਕੇਮਨਾਬਾਦ ਵਿੱਚ, ਇੱਥੇ ਸੱਚੇ ਪਾਤਸ਼ਾਹ ਬੈਠੇ ਸਨ। ਉਸ ਵਕਤ ਗੋਬਿੰਦ ਲੋਕ ਭਿੱਖਾ ਮੰਗਣ ਵਾਸਤੇ ਦੋ ਸਾਧੂ ਗਏ ਤੇ ਨਾਲ ਭਾਈ ਮਰਦਾਨਾ ਵੀ ਗਏ। ਪਠਾਣਾ ਦੇ ਘਰਾਂ ਵਿੱਚ ਗਿਆ ਸੀ, ਉੱਥੋਂ ਇਹਨਾਂ ਦਾ ਖਿਆਲ ਸੀ ਸੁੱਕਾ ਸੀਧਾ ਲਿਆ ਕੇ ਭੋਜਨ ਪਾ ਲਵਾਂਗੇ। ਜਦੋਂ ਉਹਨਾਂ ਦੇ ਘਰ ਮੰਗਣ ਵਾਸਤੇ ਗਏ ਉੱਥੇ ਵਿਆਹ ਸੀ, ਬੜਾ ਕੱਟ ਸੀ। ਇੱਕ ਸ਼ਰਾਬੀ ਆਇਆ ਉਸ ਵਕਤ ਇਹਨਾਂ ਖੜਿਆਂ ਨੂੰ ਵੇਖ ਕੇ ਭਾਈ ਮਰਦਾਨੇ ਨੂੰ ਧੱਕਾ ਮਾਰਿਆ। ਭਾਈ ਸਾਹਿਬ ਜੀ ਉੱਥੇ ਡਿੱਗ ਪਏ, ਚੋਟ ਲੱਗੀ। ਚੋਟ ਲੱਗਣ ਤੋਂ ਫਕੀਰ ਡਰ ਗਏ। ਉਸੇ ਵੇਲੇ ਵੀ ਭਾਈ ਲਾਲੋ ਨੂੰ ਨਾਲ ਲੈ ਆਏ ਸੱਦ ਕੇ ਤੇ ਮਹਾਰਾਜ ਦੇ ਤਾਈ ਭਾਈ ਮਰਦਾਨੇ ਦੀ ਚੋਟ ਵਿਖਾਉਣਾ ਕੀਤੀ। ਜੋ ਚੋਟ ਵਿਖਾਈ ਮਹਾਰਾਜ ਸਾਹਿਬ ਨੇ ਕਿਹਾ ਭਾਈ ਇਹ ਜਿਹੜੇ ਲੋਧੀ ਖਾਨਦਾਨ ਦੇ ਪਠਾਨ ਹੈ, ਇਹਨਾਂ ਦੇ ਰਾਜ ਦਾ ਹੁਣ ਅੰਤ ਦਾ ਸਮਾਂ ਆ ਗਿਆ ਹੈ। ਉਸ ਵੇਲੇ ਗੁਰੂ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ, ਜੈਸੀ ਮੈਂ ਆਇਆ ਖਸਮ ਕੀ ਬਾਣੀ ਫੈਸਲਾ ਕਰੀ ਗਿਆਨ ਵੇ ਲਾਲੋ, ਆਪ ਕੀ ਜੰਗਲਾ ਕਾਬਲੋਂ ਧਾਇਆ ਜੋਰੀ ਮੰਗਿਆ ਦਾਨ ਵੇ ਲਾਲੋ, ਇਹ ਵਾਕ ਕਹੇ। ਇਹਨਾਂ ਬਚਨਾਂ ਦੇ ਉਚਾਰਨ ਨਾਲ 50 ਕੋਹ ਦੇ ਉੱਤੇ ਉਸ ਵਕਤ ਬਾਬਰ ਦਾ ਡੇਰਾ ਸੀ। ਕੋਈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹੀ ਵੀ ਪ੍ਰੇਰਨਾ ਹੋਈ, ਇਹਨਾਂ ਪਠਾਣਾ ਦਾ ਰਾਜ ਉਸ ਵੇਲੇ ਹਟਣਾ ਸੀ। ਲੋਧੀ ਖਾਨਦਾਨ ਦੇ ਜਿਹੜੇ ਲੋਕ ਸਨ ਅਤੇ ਖਾਂ ਪਠਾਣ ਉਸ ਵੇਲੇ ਇਹ ਰਾਜ ਕਰ ਰਿਹਾ ਸੀ ਕੇਮਨਾਬਾਦ ਦੇ ਅੰਦਰ। ਪਹਿਲਾਂ ਮਲਕ ਭਾਗੋ ਨਾਲ ਜਦੋਂ ਪ੍ਰਸੰਗ ਹੋਇਆ ਹੈ ਉਹਦੇ ਪੂੜਿਆਂ ਵਿੱਚੋਂ ਲਹੂ ਕੱਢਿਆ ਸੀ, ਭਾਈ ਲਾਲੋ ਦੇ ਕੋਹਰੇ ਦੇ ਪ੍ਰਸ਼ਾਦੇ ਚੋਂ ਦੁੱਧ ਮਾਰਿਆਂ ਕੱਢਿਆ ਸੀ, ਉਹ ਈਰਖਾ ਕਰ ਰਿਹਾ ਸੀ ਸਤਿਗੁਰਾਂ ਨਾਲ। ਉਸ ਅਤੇ ਖਾਨ ਦਾ ਪੁੱਤਰ ਬਿਮਾਰ ਸੀ, ਉਹ ਕਹਿਣ ਲੱਗਾ ਕਿ ਇੱਥੇ ਗੁਰੂ ਮਹਾਰਾਜ ਸਾਹਿਬ ਕਰਾਮਾਤ ਵਾਲੇ ਹੈ, ਉਹਨਾਂ ਨੂੰ ਸੱਦ ਕੇ ਤੂੰ ਆਪਣੇ ਪੁੱਤਰ ਨੂੰ ਰਾਜੀ ਕਰਾ ਲੈ। ਇਹ ਉਸਨੇ ਫਕੀਰਾਂ ਨੂੰ 1100 ਨੂੰ ਕੈਦੀ ਕਰ ਛੱਡਿਆ ਸੀ ਅਤੇ ਖਾਨ ਪਠਾਨ ਨੇ। ਇਹ ਇਮਨਾਬਾਦ ਚ ਉਦੋਂ ਹਕੂਮਤ ਕਰਦਾ ਸੀ। ਉਸ ਵਕਤ ਗੁਰੂ ਸਾਹਿਬ ਜੀ ਬਾਹਰ ਜਾ ਰਹੇ ਸੀ, ਇਹਨਾਂ ਨੂੰ ਸੱਦ ਲਿਆ। ਜਿਸ ਵੇਲੇ ਸੱਦਿਆ ਮਾਰੇ ਕਹਿਣ ਲੱਗੇ ਕੀ ਗੱਲ ਹੈ ਜੀ, ਸਾਨੂੰ ਕਿਉਂ ਸੱਦਿਆ ਹੈ, ਸਾਡਾ ਤੇਰੇ ਨਾਲ ਕੀ ਕੰਮ ਹੈ। ਇਹ ਕਹਿਣ ਲੱਗਾ ਮੇਰਾ ਪੁੱਤਰ ਰਾਜੀ ਕਰਦੇ ਨੇ, ਕੈਦ ਵਿੱਚ ਪਾ ਲਿਆਂਗਾ। ਮਹਾਰਾਜ ਸਾਹਿਬ ਕਹਿੰਦੇ ਜਿਹਦੀ ਬਾਬਤ ਤੂੰ ਕਹਿੰਦਾ ਉਹ ਤਾਂ ਜੰਮਪੁਰੀ ਚ ਪਹਿਲਾਂ ਹੀ ਪਹੁੰਚ ਚੁੱਕਾ ਹੈ। ਇਹ ਬਚਨ ਕਹਿਣ ਤੋਂ ਉਹਦਾ ਪਠਾਣ ਵਾਸਤੇ ਖਾਂ ਦਾ ਪੁੱਤਰ ਮਰਿਆ ਸੁਣ ਕੇ ਉਹ ਤਾਂ ਬੇਹੋਸ਼ ਹੋ ਗਿਆ। ਗੁਰੂ ਮਹਾਰਾਜ ਸਾਹਿਬ ਜੀ ਉੱਥੋਂ ਉੱਠ ਕੇ ਤੁਰੇ ਆਏ। ਇਸ ਪ੍ਰਕਾਰ ਪਹਿਲਾਂ ਈਰਖਾ ਕਰਦੇ ਸਨ ਲੋਕ। ਜਿਸ ਵਕਤ ਸਾਹਿਬ ਸੰਗਤ ਜੀ ਇਹ ਬਾਬਰ ਬਾਦਸ਼ਾਹ 50 ਕੋਹ ਤੋਂ ਚੜ ਕੇ ਆਇਆ, ਸਾਰੀਆਂ ਨਦੀਆਂ ਰਾਹ ਦੇ ਵਿੱਚ ਰਾਹ ਦੇਣ ਵਾਲੀਆਂ ਹੋ ਗਈਆਂ, ਪਾਣੀ ਖੁਸ਼ਕ ਹੋ ਗਿਆ। 50 ਮੀਲ ਵਿੱਚ ਇੱਕ ਦਮ ਹੀ ਥੋੜਿਆਂ ਪਹਿਰਾਂ ਵਿੱਚ ਇੱਥੇ ਏਮਨਾਬਾਦ ਆ ਘੇਰਾ ਪਾਇਆ। ਉਸ ਵੇਲੇ ਏਮਨਾਬਾਦ ਦੇ ਘੇਰਾ ਪਾਉਣ ਤੋਂ ਸਾਹਿਬ ਸੰਗਤ ਜੀ ਜਿਹਨੇ ਪਠਾਣਾ ਲੜਾਈ ਕੀਤੀ ਉਹ ਮਾਰੇ ਗਏ, ਕੁਝ ਬਰਬਾਦ ਹੋ ਗਏ ਅਤੇ ਚਾਰ ਕੋਹਰੇ ਤੇ ਜਾ ਕੇ ਬਾਬਰ ਨੇ ਡੇਰਾ ਕੀਤਾ। ਸਾਰਿਆਂ ਨੂੰ, ਬਿਰਧਾਂ ਨੂੰ, ਬਾਲਕਾਂ ਨੂੰ, ਇਸਤਰੀਆਂ ਨੂੰ ਕੈਦੀ ਕਰਕੇ ਸਾਰਿਆਂ ਨੂੰ ਦਾਣਾ ਦਿਵਾਉਣ ਵਾਸਤੇ, ਪੀਣ ਵਾਸਤੇ ਅੱਗੇ ਚੱਕੀਆਂ ਰੱਖਤੀਆਂ। ਗੁਰੂ ਸਾਹਿਬ ਜੀ ਨੇ ਰੋਡੀ ਸਾਹਿਬ ਤੇ ਬੈਠਿਆ ਨੂੰ ਉੱਥੋਂ ਇੱਕ ਪਠਾਣ ਨੇ ਆ ਕੇ ਮਹਾਰਾਜ ਨੂੰ ਕਿਹਾ ਕਿ ਚਲੋ ਸਾਡਾ ਬੋਝਾ ਚੱਕੋ। ਗੁਰੂ ਸਾਹਿਬ ਦੇ ਸਿਰ ਤੇ ਬੋਝਾ ਰੱਖਣ ਲੱਗੇ, ਸਦਾ ਹੱਥ ਬੋਝਾ ਉੱਚਾ ਰਿਹਾ, ਮਹਾਰਾਜ ਦੇ ਸਿਰ ਤੇ ਨਾ ਟਿਕਿਆ। ਭਾਈ ਬਾਲੇ ਨੂੰ ਇੱਕ ਬੋਝਾ ਚੁਕਾ ਦਿੱਤਾ ਤੇ ਮਹਾਰਾਜ ਸਾਹਿਬ ਦੇ ਨਾਲ ਨਾਲ ਪੰਜ ਸਿਰ ਦੇ ਤੁਰੀ ਜਾ ਰਹੀ ਹੈ। ਇਹ ਵੇਖ ਕੇ ਹੈਰਾਨ ਹੋ ਗਏ ਤੇ ਭਾਈ ਮਰਦਾਨੇ ਨੂੰ ਘੋੜਾ ਵਾਲੀ ਵਾਲਾ ਫੜਾਇਆ। ਮਰਦਾਨੇ ਨੂੰ ਕਿਹਾ, ਮਰਦਾਨਿਆਂ ਘੋੜਾ ਛੱਡਦੇ, ਕਹਿੰਦਾ ਵੀ ਪਠਾਣ ਮਾਰਨਗੇ, ਕਹਿੰਦੇ ਆਪੇ ਤੁਰੇ ਆਊ। ਜਦੋਂ ਮਰਦਾਨੇ ਨੇ ਘੋੜਾ ਛੱਡਿਆ ਤੇ ਉਸਨੇ ਰਵਾਬ ਵਜਾ ਕੇ ਸ਼ਬਦ ਉਚਾਰਿਆ, ਖੁਰਾਸਾਨ ਖਸਮਾਨਾ ਕੀ ਆ, ਹਿੰਦੁਸਤਾਨ ਡਰਾਇਆ, ਆਪੇ ਦੋਸਤ ਨੇ ਦੇਈ ਕਰਤਾ, ਜੰਗਰ ਮੁਗਲ ਚੜਾਇਆ, ਕਿਤਨੀ ਮਾਰ ਪਈ ਕਰਲਾਣੇ, ਕਿਉਂਕਿ ਲੜਨਾ ਆਇਆ, ਇਸ ਤਰ੍ਹਾਂ ਦੇ ਵਾਕ ਉਚਾਰਨ ਕੀਤੇ। ਉਸ ਤੋਂ ਬਾਅਦ ਇਮਰਾਬਾਦੀ ਜਿਹੜੇ ਲੋਕ ਸੀ ਚਾਰ ਕੋਹਰੇ ਤੇ ਬਾਬਰ ਦੀ ਕੈਦ ਵਿੱਚ ਪਏ ਸੀ, ਗੁਰੂ ਸਾਹਿਬ ਨੂੰ ਵੀ ਬਿਠਾ ਦਿੱਤਾ। 1100 ਆਦਮੀ ਉਹ ਕੈਦ ਕੀਤਾ ਹੋਇਆ ਸੀ ਉਹਨਾਂ ਦਾ। ਗੁਰੂ ਮਹਾਰਾਜ ਸਾਹਿਬ ਨੇ ਕਿਹਾ, ਭਾਈ ਮਨੀ ਸਿੰਘ ਸਾਹਿਬ ਨੇ ਜਨਮ ਸਾਖੀ ਲਿਖਿਆ, ਭਾਈ ਗੁਰਦਾਸ ਜੀ ਪਹਿਲੀ ਵਾਰ ਦੀ ਜਨਮ ਸਾਖੀ ਰੱਖਿਆ ਤੇ ਉਹ ਸਾਰਿਆਂ ਨੂੰ ਚੱਕੀਆਂ ਦੇ ਪੀਲਿਆਂ ਨੂੰ ਭੁੱਖਿਆਂ ਤੇ ਹਾਂ ਨੂੰ ਦੁਖੀ ਵੇਖ ਕੇ ਮਹਾਰਾਜ ਨੇ ਕਿਹਾ, ਸਾਰੇ ਵਾਹਿਗੁਰੂ ਦਾ ਯਾਦ ਕਰੋ, ਚੱਕੀਆਂ ਆਪੇ ਸਟੀਆਂ ਤੇ ਗਲਾ ਪਾ ਸਕੋ। ਉਹ ਬਚਨ ਸੁਣ ਤੋਂ ਮਹਾਰਾਜ ਦੇ ਸਾਰਿਆਂ ਨੂੰ ਧੀਰ ਜਾ ਗਈ। 1100 ਚੱਕੀਆਂ ਉਸ ਵੇਲੇ ਆਪੇ ਸਿਰਨ ਲੱਗ ਗਈਆਂ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਚੱਕੀ ਆਪੇ ਸਿਰੇ। ਬਾਬਰ ਨੇ ਆ ਕੇ ਮਹਾਰਾਜ ਦੇ ਚਰਨ ਪਕੜੇ ਉਸ ਵੇਲੇ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਸਾਰਿਆਂ ਕੈਦੀਆਂ ਨੂੰ ਬਾਬਰ ਦੀ ਕੈਦ ਤੋਂ ਛੁਡਾ ਕੇ ਕਿਹਾ ਕਿ ਜਿੰਨਾ ਚਿਰ ਨਿਆਂ ਕਰੋਗੇ ਤੁਹਾਡੀ ਪੀੜ੍ਹੀਆਂ ਤੱਕ ਰਾਜ ਰਹੇਗਾ, ਜਿੱਦਣ ਕੁਨਿਆ ਕਰੋਗੇ ਆਪ ਹੀ ਸੀਸ ਦੇ ਕੇ ਲੈ ਲਵਾਂਗੇ। ਇਹ ਬਚਨ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਬਾਗ ਵਿੱਚ ਆਏ, ਸਾਰੇ ਉਜਾੜ ਪਈ ਹੋਈ ਵੇਖ ਕੇ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤੇ ਹਨ।
ਰਾਗ ਆਸਾ ਮਹੱਲਾ ਪਹਿਲਾ, ਅਸ ਪਰੀਆ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਨ ਸਿਰ ਸੋਹਣ ਪੱਟੀਆਂ।
ਮਹਾਰਾਜ ਸਾਹਿਬ ਜੀ ਵੀ ਭਗਤ ਸੇ ਅਸੀਂ ਦਿਖਾ ਰਹੇ ਹੈ, ਜਿਹੜੀਆਂ ਸ਼ਿੰਗਾਰ ਰਾਜ ਫਸੀਆਂ ਹੋਈਆਂ ਇਸਤਰੀਆਂ ਸੀ, ਵਕਾਰਾਂ ਤੋਂ ਬਿਨਾਂ ਹੋਰ ਗੱਲ ਨਹੀਂ ਸੀ ਜਾਣਦੀਆਂ, ਉਹਨਾਂ ਦੀ ਇਹੀ ਦੁਰਦਸ਼ਾ ਹੋਈ, ਇਹ ਕਸਮ ਕਰ ਰਹੇ ਹਨ। ਇਸ ਕਰਕੇ ਵਿਸ਼ਿਆਂ ਦੇ ਪ੍ਰਾਇਣ ਨਹੀਂ ਹੋਣਾ ਚਾਹੀਦਾ, ਪਰਮੇਸ਼ੁਰ ਦੀ ਬੰਦਗੀ ਕਰਨੀ ਚਾਹੀਦੀ ਹੈ। ਕਦੇ ਇਹੀ ਜੀ ਵਿਪਤਾ ਪੈਂਦੀ ਅਮੀਰਾਂ ਤੇ, ਉਹਨਾਂ ਨੂੰ ਕੱਟਣਾ ਸਮਾਂ ਬੜਾ ਮੁਸ਼ਕਿਲ ਹੋ ਜਾਂਦਾ। ਇਹ ਸਤਿਗੁਰੂ ਜੀ ਉਚਾਰਨ ਕਰਦੇ ਹਨ ਇਹਦੇ ਵਿੱਚ, ਇੱਕੋ ਵਾਹਿਗੁਰੂ ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਜਿਨ ਸਿਰ ਸੋਹਣ ਪੱਟੀਆਂ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨਾਂ ਦੇ ਸਿਰਾਂ ਦੇ ਉੱਤੇ ਪੱਟੀਆਂ ਗੁੰਦੀਆਂ ਹੋਈਆਂ, ਪਛਾਣੀਆਂ ਦੇ ਸਿਰਾਂ ਦੇ ਉੱਤੇ ਨਵਾਬਣਾਂ ਦੇ ਉੱਤੇ ਸੋਹਣੀਆਂ ਸਨ।
ਮਾਂਗੀ ਪਾਏ ਸੰਧੂ,
ਮਾਂਗੀ ਹਿੰਦੁਸਤਾਨ ਦੀ ਰੀਤੀ ਅਨੁਸਾਰ ਚੀਰਵੀਆਂ ਦੇ ਵਿੱਚ ਪੱਟੀਆਂ ਗੁੰਦ ਕੇ ਜਿਹੜਾ ਵਿਹਲਾ ਥਾਂ ਹੁੰਦਾ ਕੇਸਾਂ ਤੋਂ ਬਗੈਰ, ਉਹਨਾਂ ਮਾਂਗਾਂ ਚੀਰਵੀਆਂ ਚ ਸੰਧੂਰ ਭਰਿਆ ਹੁੰਦਾ ਸੀ।
ਤੇ ਸਿਰ ਕਾਤੀ ਮੁੰਨੀਆਂ,
ਉਹਨਾਂ ਦੇ ਵਿੱਚ ਮੋਤੀਆਂ ਦੀਆਂ ਲੜੀਆਂ ਸਨ, ਨਾਲ ਹੀਰੇ ਜਵਾਹਰ ਆਦਿ ਕੇ ਸਿਰਾਂ ਦੇ ਵਿੱਚ ਹੁੰਦੇ ਸਨ। ਉਹ ਮਾਇਆ ਲੈਣ ਵਾਸਤੇ ਇਹ ਜਿਹੜੇ ਆਏ ਹਨ ਮੁਗਲ, ਇਹ ਜਿਵੇਂ ਕਾਂਤ ਵੱਡੀ ਹੁੰਦੀ ਹੈ ਭੇਡਾਂ ਦੇ ਮੁੰਨਣ ਵਾਲੀ ਜਾਂ ਉੱਠਾਂ ਦੇ ਉੱਨ ਲਾਉਣ ਵਾਲੀ, ਉਹ ਖੜੇ ਉਤ ਕਾਂਤ ਦੇ ਨਾਲ ਸਿਰ ਕੱਟ ਲੈਂਦੇ ਕਤਰਨੀ ਦੇ ਨਾਲ, ਉਸ ਵਕਤ ਕਹਿੰਦੇ ਹਨ
ਸਿਰ ਕਾਤੀ ਮੁੰਨੀ।
ਉਹ ਕਾਂਤੀ ਲੰਮੀਆਂ ਕਾਂਤਾਂ ਜਿਹੜੀਆਂ ਹੁੰਦੀਆਂ ਪਸ਼ੂਆਂ ਭੇਡਾਂ ਆਦਿਕਾਂ ਨੂੰ ਮੰਨਣ ਵਾਲੀਆਂ, ਖੜੇ ਹੀ ਉਹਦੇ ਨਾਲ ਸਿਰਾਂ ਨੂੰ ਮੁੰਨੀ ਜਾਂਦੇ ਹਨ।
ਗਲ ਵਿੱਚ ਆਵੇ ਧੂਪ,
ਉਹਦੀਆਂ ਹੀਰਿਆਂ ਤੇ ਮੋਤੀਆਂ ਦੀਆਂ ਲੜੀਆਂ ਉਹ ਲੈ ਲੈਂਦੇ ਹੈ ਤੇ ਕੇਸਾਂ ਨੂੰ ਕਤਰ ਦਿੰਦੇ ਹਨ, ਕਤਰਨੀ ਦੇ ਨਾਲ, ਕਾਂਤ ਦੇ ਨਾਲ, ਵੱਡੀ ਕੈਂਚੀ ਦੀ ਨਿਆਈ ਹੁੰਦੀ ਹੈ।
ਗਲ ਵਿੱਚ ਆਵੇ ਧੂੜ,
ਅਤੇ ਫੇਰ ਉਹ ਜਿਹੜੇ ਕੇਸ ਹੈ ਟੁੱਟ ਟੁੱਟ ਕੇ ਗਲ ਵਿੱਚ ਆ ਜਾਂਦੇ ਹੈ, ਡਿੱਗ ਪੈਂਦੇ ਹਨਗੇ ਕਤਰੇ ਹੋਏ, ਤੇ ਫੇਰ ਉਹਨਾਂ ਦੇ ਪਾਸੋਂ ਧਨ ਪੁੱਛਣ ਵਾਸਤੇ ਉਹ ਜਿਹੜੀਆਂ ਅਮੀਰਾਂ ਦੀਆਂ ਇਸਤਰੀਆਂ ਹੈ ਉਹਨਾਂ ਦੇ ਮੂੰਹ ਚ ਧੂੜ ਪਾਉਂਦੇ ਹੈ, ਮਿੱਟੀ ਪਾਉਂਦੇ ਹੈ, ਖੇਹ ਦੇ ਤੋਗਰੇ ਚੜਾਉਂਦੇ ਕਿ ਦੱਸੋ ਹੋਰ ਧਨ ਕਿੱਥੇ ਹੈ। ਉਹ ਫਿਰ ਡਰਦੀਆਂ ਹੋਈਆਂ ਦੱਸ ਦਿੰਦੀਆਂ ਇਸ ਪ੍ਰਕਾਰ ਗੱਲ ਵਿੱਚੋਂ ਟੁੱਟ ਕੇ ਕੇਸ ਜਿਹੜੇ ਕੱਟੇ ਹੋਏ ਆਉਂਦੇ ਹਨ, ਮੋਤਿਆਂ ਦੀਆਂ ਲੜੀਆਂ ਡਿੱਗਦੀਆਂ ਹਨ, ਤੇ ਝੂਠੇ ਪਾਈ ਜਾਂਦੀ ਹੈ ਮੂੰਹਾਂ ਦੇ ਵਿੱਚ, ਖੇਹਦੇ ਟੋਬਰੇ ਚੜਾਏ ਜਾਂਦੇ ਹਨ, ਕਿਹਨਾਂ ਦੰਦ ਦਿੱਤਾ ਜਾਂਦਾ ਹੈ।
ਮਹਿਲਾ ਅੰਦਰ ਹੋਦੀ ਆ
ਜਿਹੜੀਆਂ ਸੀਸ ਮਹਿਲਾਂ ਚ ਪਠਾਣਾ ਦਿਆਂ ਚ ਹੁੰਦੀਆਂ ਸਨ,
ਹੁਣ ਬਹਿਣ ਨਾ ਮਿਲਣੇ ਹਰੀ।
ਹੁਣ ਉਹਨਾਂ ਦੇ ਤਾਈ ਨਵਾਬ ਬਾਬਰ ਆਦਿਕ ਜਿਹੜੇ ਬਾਦਸ਼ਾਹ ਹੈ, ਉਹਨਾਂ ਦੇ ਪਾਸ ਨੇੜੇ ਵੀ ਨੀ ਦੇਖਣਾ ਮਿਲਦਾ। ਉਹ ਮਹਿਲਾਂ ਦੇ ਵੀ ਕੈਦਣਾ ਹੋ ਗਈਆਂ, ਮਹਿਲਾਂ ਦੇ ਵੀ ਨੇੜੇ ਦੇਖਣਾ ਨੀ ਮਿਲਦਾ ਉਹਨਾਂ ਦੇ ਤਾਈ।
ਆਦੇਸ਼ ਬਾਬਾ ਆਦੇਸ਼
ਨਮਸਕਾਰ ਹੈ, ਇਹ ਬਾਬਾ ਪਰਮੇਸ਼ਰ ਵੱਡੇ ਆਪ ਨੂੰ ਨਮਸਕਾਰ ਹੈ। ਆਪ ਕੈਸ ਨੂੰ ਆਦੇਸ਼ ਦੇਸ਼ ਕਾਲ ਆਦਿਕ ਵਸਤੂ ਪ੍ਰਸ਼ੇਦ ਰਹਿਤ ਹੋ ਆਪ ਆਏ ਹੋਏ ਹੋ ਸਾਰਿਆਂ ਦੇਸ਼ਾਂ ਚ, ਕਿਸ ਵਕਤ ਦੇਸ਼ ਹੈ ਕਿਸ ਵਕਤ ਕਿਸ ਹੈ, ਆਪ ਨੂੰ ਆਦੇਸ਼ ਨਮਸਕਾਰ ਹੈ।
ਆਦਿ ਪੁਰਖ ਤੀਰਾ ਅੰਤ ਨਾ ਪਾਇਆ,
ਇਹ ਸਾਰੇ ਜਗ ਦੇ ਆਦਿ, ਇਹ ਪੂਰਨ ਸਾਰਿਆਂ ਥਾਵਾਂ ਦੀ ਪਰਮੇਸ਼ਰ, ਆਪ ਦਾ ਅੰਤ ਨੀ ਕਿਸੇ ਨੂੰ ਪਾਉਣਾ ਕੀਤਾ।
ਕਰ ਦੇਖ
ਕਰਕੇ ਬਾਦਸ਼ਾਹ ਵੇਸਾਂ ਨੂੰ ਵੇਖਦਾ ਹੈ, ਕਦੇ ਗਰਮੀ ਕਦੇ ਸਰਦੀ ਆਦਿਕਾਂ ਦੇ ਲਵਾਸ ਜਿਵੇਂ ਰੁਕਦੇ ਹੈ, ਕਿਵੇਂ ਕਦੇ ਵਸਾ ਦਿੰਦਾ ਕਦੇ ਵਸਦੇ ਉਜਾੜ ਦਿੰਦਾ ਹੈ, ਜਿਵੇਂ ਮੁਲਕ ਦੀ ਤਬਦੀਲੀ ਹੁਣ ਹੋਈ ਸੀ। ਇਸੇ ਪ੍ਰਕਾਰ ਕਰਕੇ ਆਪਦੇ ਵੇਸ਼ ਅਨੇਕ ਪ੍ਰਕਾਰ ਦੇ ਵੇਸ਼ ਲਵਾਸਾਂ ਨੂੰ, ਕਦੇ ਕਿਸੇ ਪ੍ਰਕਾਰ ਦਾ ਲਵਾਸ, ਕਦੇ ਜੰਗ ਦਾ ਲਵਾਸ, ਕਦੇ ਸ਼ਾਂਤੀ ਦਾ ਲਵਾਸ, ਕਦੇ ਪਕਾ ਦਾ, ਕਦੇ ਆਬਾਦੀ ਦਾ, ਕਦੇ ਉਜਾੜਨ ਦਾ, ਇਹ ਵੇਸ਼ ਆਪਦੇ ਕੌਂਟਕਾਂ ਅਨੁਸਾਰ ਕਰਕੇ ਵੇਖਦਾ ਹੈ। ਮੈਂ ਕਹਿੰਦੇ ਜਲ ਤੇ ਫਲ ਕਰ ਫਲ ਤੇ ਚੂਆ ਚੂਪ ਤੇ ਮੇਰ ਚੜਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਜਰਾਵੇ, ਜਦੋਂ ਕੀਆ ਵੀ ਆਹੀ ਆ। ਜਦੋਂ ਪਖਾਣੀਆਂ ਵਿਆਹ ਕੇ ਆਈਆਂ ਸਨ ਕਿ ਜਾਂਦੀਆਂ ਸਨ,
ਲਾੜੇ ਸੁਰੂ ਹੁਣ ਪਾਸ,
ਉਸ ਵੇਲੇ ਇਹਨਾਂ ਦੇ ਲਾੜੇ ਜਿਹੜੇ ਪਤੀ ਸੀ ਉਹ ਸੋਹਣੇ ਸਨ ਕਿ ਪਾਸ ਨਾਲ
ਸੀ ਡੋਲੀ ਚੜ ਆਈ,
ਡੋਲੀ ਸੁਖ ਪਾਲਕੀਆਂ ਵਿਚ ਚੜ ਕੇ, ਹੰਡੋਲੀਆਂ ਵਿਚ ਪਾਲਕੀਆਂ ਵਿਚ ਚੜ ਕੇ ਆਈਆਂ ਸਨ।
ਦੰਦ ਖੰਡ ਕੀ ਤੇਰਾ,
ਇਹਨਾਂ ਦੇ ਸੱਸਾਂ ਨੇ ਖੰਡ ਦੇ ਨਾਲ ਮਠਿਆਈ ਦੇ ਨਾਲ ਰਾਸ ਪੂਰਨ ਦੰਦ ਕੀਤੇ ਸੀ, ਦੰਦ ਭਰਤੇ ਸੀ ਮਠਿਆਈ ਦੇ ਨਾਲ, ਇਹਨਾਂ ਦੇ ਮੂੰਹ ਭਰੇ ਸਨ ਤੇ ਦੰਦ ਖੰਡ ਕੀਤੇ ਰਾਸ, ਦੰਦਾਂ ਦੇ ਹਾਥੀ ਦੇ ਦੰਦਾਂ ਦੇ ਜਿਹਨਾਂ ਦੇ ਚੂੜੇ ਪਾਏ ਹੋਏ ਸੀ, ਰਾਸ ਸਜਾਏ ਹੋਏ ਸਨ ਬਣਾਏ ਹੋਏ ਸਨ, ਉਹ ਤੋੜ ਰਾਸ ਦੰਦ ਖੰਡ ਦੰਦਾਂ ਦੇ ਚੀਰ ਚੀਰ ਕੇ ਚੂੜੇ ਜਿਹਨਾਂ ਦੇ ਬਣਾਏ ਹੋਏ ਸੀ, ਉਹ ਖੰਡ ਖੰਡ ਟੁਕੜੇ ਟੁਕੜੇ ਕਰ ਦਿੱਤੇ ਕੈਦਣਾ ਬਣਾ ਕਰਕੇ, ਰਾਸ ਜਿਹੜੇ ਸੁੰਦਰ ਬਣੇ ਹੋਏ ਸਨ।
ਉਪਰੋਂ ਪਾਣੀ ਵਾਰੀ ਹੈ,
ਉਸ ਵੇਲੇ ਦੰਦ ਖੰਡ ਕੀਤੇ ਰਾਸ ਦੰਦ ਦੇ, ਅੱਜ ਕੱਲ ਵੀ ਮਾਝੇ ਚ ਰਿਵਾਜ ਆ ਕੁੜੀਆਂ ਦੇ ਜੋ ਵਿਆਹ ਕੇ ਤੋੜਦੇ ਹੈ ਉਹ ਚੂੜਾ ਦੰਦ ਦਾ ਪਾ ਕੇ ਤੋੜਦੇ ਹੈ, ਪਵਿੱਤਰ ਸਮਝਦੇ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਦੰਦ ਹਾਥੀ ਦੇ ਦੰਦਾਂ ਦੇ ਖੰਡ ਚੂੜੇ ਬਣਾਏ ਹੋਏ ਜਿਹੜੇ ਟੁਕੜੇ ਟੁਕੜੇ ਕਰਕੇ ਰਾਸ ਬਣਾਉਣਾ ਕੀਤੇ ਹੋਏ ਸਨ।
ਉਪਰੋਂ ਪਾਣੀ ਵਾਰੀ ਹੈ,
ਅਤੇ ਉੱਪਰ ਵੀ ਜਿਹਨਾਂ ਸੱਸਾਂ ਜਿਹੜੀਆਂ ਪਾਣੀ ਆਪਦੀਆਂ ਨੋਹਾਂ ਦੇ ਉੱਤੋਂ ਦੀ ਤੇ ਪੁੱਤਰ ਉੱਤੋਂ ਦੀ ਵਾਰ ਗਈਆਂ ਸਨ।
ਚੱਲੇ ਚਿਮਕਣ ਪਾਸ,
ਜਿਹਨਾਂ ਦੇ ਪਾਸ ਚੱਲੇ ਸੂਰਜਮੁਖੀ ਪੱਖੇ ਜਰੀਦਾਰ ਕੱਢੇ ਹੋਏ ਸ਼ੀਸ਼ੇ ਵਿਚ ਲੱਗੇ ਹੋਏ ਚਮਕਦੇ ਸਨ ਪਾਸ, ਚੱਲਣ ਤੋਂ ਜਦੋਂ ਚੱਲਦੇ ਸੀ ਉਹ ਚਮਕੀਲੇ ਪਾਸ ਪੱਖੇ ਸੋਹਦੇ ਸਨ।
ਇੱਕ ਲੱਖ ਲਹਿਣ ਬਹਿਕੀਆ,
ਇੱਕ ਲੱਖਾਂ ਹੀ ਬੈਠੀਆਂ ਹੋਈਆਂ ਦੇਰਾਂ ਦੇ ਪਾਸੋਂ ਲੱਖਾਂ ਰੁਪਏ ਆਪਦੀ ਝੋਲੀ ਚ ਪਾਉਂਦੀਆਂ ਸਨ।
ਲੱਖ ਲਹਿਣ ਖੜੀਆਂ,
ਖੜੀਆਂ ਹੋ ਕੇ ਜੇਠਾਂ ਦੇ ਪਾਸੋਂ ਲੱਖਾਂ ਰੁਪਈਆ ਜਿਹੜੀਆਂ ਨਵਾਬਣਾ ਲੈਣ ਵਾਲੀਆਂ ਸਨ।
ਗਰੀ ਸੁਹਾਰੇ ਖਾਂਦੀਆਂ,
ਇੱਕ ਲੱਖ ਲਹਿਣ ਬੈਠੀਆਂ, ਇੱਕ ਜਿਹੜੀਆਂ ਇਸਤਰੀਆਂ ਸੀ ਲੱਖਾਂ ਹੀ ਬੈਠੀਆਂ ਨੂੰ ਲੱਖ ਲੈਂਦੀਆਂ ਸੀ ਕਿ ਇਹੋ ਜਿਹੇ ਸੁਭਾਅ ਵਾਲੀ ਹੈ, ਇਹੋ ਜਿਹੇ ਚਾਲ ਵਾਲੀ ਹੈ, ਇਹੋ ਜਿਹੀ ਕਰਤੂਤ ਵਾਲੀ ਹੈ। ਇੱਕ ਲੱਖ ਲਹਿਣ ਖੜੀਆਂ, ਇੱਕ ਲੱਖਾਂ ਖੜੀਆਂ ਨੂੰ ਵੇਖ ਲੈਂਦੀਆਂ ਸੀ ਕਿ ਇਹ ਸੁਭਾਅ ਵਾਲੀ ਹੋਵੇਗੀ, ਇਹ ਲੜਾਕੀ ਹੋਵੇਗੀ ਜਾਂ ਭਲੀ ਮਾਨਸ ਹੋਵੇਗੀ, ਖੜੀਆਂ ਨੂੰ ਲੱਖ ਲੈਂਦੀਆਂ ਸੀ, ਜਾਣ ਲੈਂਦੀਆਂ ਸਨ।
ਗਰੀ ਸੁਹਾਰੇ ਖਾਂਦੀਆਂ,
ਇੱਕ ਲੱਖ ਲਹਿਣ ਬੈਠੀਆਂ, ਇਸੇ ਪ੍ਰਕਾਰ ਇੱਕ ਲੱਖਾਂ ਹੀ ਬੈਠੀਆਂ ਹੋਈਆਂ ਜਦੋਂ ਮੂੰਹ ਵੇਖਣ ਆਉਂਦੀਆਂ, ਨਵੀਂ ਬਹੂ ਦਾ ਰੁਪਈਆ ਦੇ ਕੇ ਮੂੰਹ ਵੇਖਦੀਆਂ ਕਿਉਂ ਬੈਠੀਆਂ ਲੈਂਦੀਆਂ ਸੀ ਸਾਰਿਆਂ ਤੋਂ ਜੇਠਾਂ ਆਦਿਕਾਂ ਤੋਂ ਖੜ ਕੇ ਝੋੜੀ ਚ ਪਾਉਂਦੀ ਸੀ ਖੜੀਆਂ
ਗੜੀ ਸੁਹਾਰੇ ਖਾਂਦੀ ਆ
ਜਿਹੜੀਆਂ ਬਦਾਮਾਂ ਦੀਆਂ ਗਿਰੀਆਂ ਤੇ ਸੁਹਾਰੇ ਆਦਿਕ ਪਤੀਆਂ ਦੇ ਪਾਸੋਂ ਖਾਂਦੀਆਂ ਸਨ ਲੈ ਕੇ
ਮਾਣ ਨਸੇਜੜੀ ਆ
ਇਸ ਪ੍ਰਕਾਰ ਸੇਜਾਂ ਦੇ ਸੁਖ ਨੂੰ ਮਾਣਦੀਆਂ ਸਨ ਜਿਹੜੀਆਂ
ਤਿੰਨ ਗਲ ਸਿਲਕਾ ਪਾਈ ਆ
ਉਹਨਾਂ ਦੇ ਗਲ ਵਿੱਚ ਸਿਲਕਾਂ ਨਾ ਫਾਹੀਆਂ ਦਾ ਹੈ ਫਾਹੀਆਂ ਪਾ ਦਿੱਤੀਆਂ ਗਲਾਂ ਵਿੱਚ ਇਹਨਾਂ ਨੇ ਮੁਗਲਾਂ ਨੂੰ ਉਸ ਵਕਤ ਆ ਕੇ ਅਤੇ ਤਿੰਨ ਗਲ ਸਿਲਕਾਂ ਪਾਈਆਂ ਸਿਲਕ ਮੁਸਲਮਾਨਾਂ ਦੇ ਵਕਤ ਮਛਲੀ ਨੂੰ ਬਿੰਨ ਦਿੰਦੇ ਸੀ ਤਾਰ ਦੇ ਨਾਲ ਤੇ ਉਹ ਸਾਰਿਆਂ ਕੈਦੀਆਂ ਦੇ ਮਛਲੀ ਬਿੰਨ ਕੇ ਕੈਦੀ ਕਰ ਲੈਂਦੇ ਸੀ ਉਹਨੂੰ ਸਿਲਕ ਮੁਸਲਮਾਨ ਉਦੋਂ ਕਿਹਾ ਕਰਦੇ ਪਰ ਇੱਥੇ ਹੁਣ ਗਿਆਨੀ ਸਿੱਖੇ ਜੀ ਫਾਹੀ ਦਾ ਅਰਥ ਕਰਨਾ ਉਹਨਾਂ ਦੇ ਗਲ ਚ ਫਾਹੀਆਂ ਪਾਈਆਂ ਗਈਆਂ ਹਨ
ਟੁੱਟਣ ਮੋਤ ਸਰੀਆਂ
ਜਿਹੜੀਆਂ ਮੋਤੀਆਂ ਦੀਆਂ ਗਲਾਂ ਚ ਸਰੀਆਂ ਲੜੀਆਂ ਸਨ ਉਹ ਟੁੱਟ ਪੈਂਦੀਆਂ ਹਨ
ਧਨ ਜੋਗਨ ਦੋਈ ਗੈਰੀ ਹੋ
ਸਾਰਾ ਕਹਿੰਦੇ ਭਾਈ ਧਨ ਤੇ ਜਵਾਨੀ ਦੋਵੇਂ ਵੈਰੀ ਹੋ ਗਏ ਜੀਆਂ ਦੇ
ਜਿੰਨੀ ਰੱਖੇ ਰੰਗ ਲਾ
ਜਿਹੜੇ ਜਵਾਨੀ ਅਵਸਥਾ ਵਿੱਚ ਤੇ ਧਨ ਨੂੰ ਖਰਚ ਖਰਚ ਕੇ ਮੌਜਾਂ ਮਾਣਦੇ ਸੀ ਰੰਗ ਲਾ ਰੱਖੇ ਸੀ ਨਾ ਬੜਾ ਜਵਾਨੀ ਦਾ ਮਾਣ ਸੁਖ ਮਾਣਦੇ ਸੀ ਧਨ ਨੂੰ ਦੌਲਤ ਨੂੰ ਖਰਚ ਕਰਕੇ ਖਾਂਦੇ ਸੀ ਪੀਂਦੇ ਸੀ ਭੋਗਦੇ ਸੀ ਉਹੀ ਦੋਵੇਂ ਵੈਰੀ ਹੋ ਗਏ ਧਨ ਤੇ ਜਵਾਨੀ ਜਿਹੜੇ ਸੀ ਜਿਹਨਾਂ ਕਰਕੇ ਇਹਨਾਂ ਜੀਆਂ ਨੂੰ ਆਨੰਦ ਲਾ ਛੱਡਿਆ ਸੀ ਕਿ ਸਾਨੂੰ ਬੜਾ ਸੁਖ ਹੈ ਬੜੀ ਮੌਜ ਹੈ ਜੁਆ ਅਵਸਥਾ ਚ
ਦੂਤਾਂ ਨੂੰ ਫੁਰਮਾਇਆ
ਉਸ ਵੇਲੇ ਬਾਬਰ ਨੇ ਆਪਦੇ ਦੂਤਾਂ ਦੇ ਤਾਈ ਫਰਮਾਉਣਾ ਕੀਤਾ ਧਰਮ ਰਾਜਾ ਨੂੰ ਜਮ ਦੂਤਾਂ ਨੂੰ ਫਰਮਾਉਣਾ ਕੀਤਾ
ਲੈ ਚੱਲੇ ਪਤ ਗਵਾ
ਜਿਤ ਗਵਾ ਕਰਕੇ ਪ੍ਰਲੋਕ ਨੂੰ ਲੈ ਚੱਲੇ ਤੇ ਬਾਬਰ ਦੇ ਸਿਪਾਹੀ ਜਿਹੜੇ ਦੂਰ ਸੀ ਇਜਤ ਗਵਾ ਕੇ ਕੈਦਾਂ ਕਰਕੇ ਲੈ ਚੱਲੇ
ਭਾਵੇ ਜੀ ਵਡਿਆਈ
ਜੇ ਕੁਛ ਪਰਮੇਸ਼ੁਰ ਨੂੰ ਭਾਵੇ ਇਹਨਾਂ ਦੇ ਨਿਸ਼ਕਾਮ ਕਰਮ ਕੀਤੇ ਹੋਣ ਤਾਂ ਇਹਨਾਂ ਦੇ ਤਾਂ ਹੀ ਵਡਿਆਈ ਆਪਦੇ ਨਾਮ ਦੀ ਦੇ ਦੇਵੇ
ਜੇ ਭਾਵੇ ਦੇਸ ਜਾ
ਜੇ ਕੁਛ ਪਰਮੇਸ਼ੁਰ ਨੂੰ ਭਾਵੇ ਕੀਤੇ ਹੋਏ ਕੁਕਰਮਾਂ ਦੀ ਨਰਕਾਂ ਚ ਪਾਉਣ ਨੂੰ ਸਜ਼ਾ ਦੇ ਦੇਵੇ ਜੇ ਤੁਸੀਂ ਬਾਬਤ ਨੂੰ ਭਾਵੇ ਤਾਂ ਵਡਿਆਈ ਦੇਵੇ ਆਪਣੀਆਂ ਬੇਗਮਾਂ ਬਣਾ ਲਵੇ ਜੇ ਭਾਵੇ ਤਾਂ ਕੈਦਾਂ ਬਣਾ ਕੇ ਸਜਾ ਦੇ ਦੇਵੇ
ਅੱਗੋਂ ਦੇ ਜੇ ਤੇਤੀ ਹੈ
ਉਹਨੂੰ ਕਹਿੰਦੇ ਖੁਦਾ ਦੇ ਵਾਸਤੇ ਸਾਨੂੰ ਛੱਡ ਦਿਓ ਮਹਾਰਾਜ ਸਾਹਿਬ ਕਹਿੰਦੇ ਹਨ
ਅੱਗੋਂ ਦੇ ਜੇ ਤੇਤੀ
ਭਾਈ ਜੀ ਅੱਗੋਂ ਪਹਿਲਾਂ ਲੜਾਈ ਤੋਂ ਟੰਟੇ ਤੋਂ ਪ੍ਰਸਾਦ ਤੋਂ ਅੰਤ ਦਾ ਸਮਾਂ ਆਉਣ ਤੋਂ ਪਹਿਲਾਂ ਦਿੱਤਾ ਪੈਣ ਤੋਂ ਪਹਿਲਾਂ ਜੀ ਅੱਗੋਂ ਪਰਮੇਸ਼ੁਰ ਨੂੰ ਚੇਤ
ਲਈਏ ਮਿਲੇ
ਭਾਈ ਸਜ਼ਾ ਮਿਲੇ ਦੰਡ ਮਿਲੇ ਫੇਰ ਨੀ ਦੰਡ ਮਿਲਦਾ ਜੇ ਪਹਿਲਾਂ ਪਰਮੇਸ਼ੁਰ ਚੇਤੇ ਕੀਤਾ ਹੋਵੇ ਅੱਗ ਲੱਗਣ ਤੋਂ ਪਹਿਲਾਂ ਖੂਹ ਕਾਇਮ ਹੋਵੇ ਤੇ ਫੇਰ ਅੱਗ ਬੁਝਾਈ ਜਾ ਸਕਦੀ ਹੈ ਜਿਵੇਂ
ਸਾਹਾ ਸੁਰਤ ਗਵਾਈਆ
ਉਸ ਵੇਲੇ ਸ਼ਾਹੂਕਾਰ ਜਿਹੜੇ ਸੀ ਉਹਨਾਂ ਦਾ ਕੀ ਸਾਰੀ ਤੁਕ ਪੜੋ
ਰੰਗ ਤਮਾਸਾ ਚਾ
ਜਿਹੜੇ ਚਾ ਦੇ ਨਾਲ ਰੰਗ ਅਨੇਕ ਤਰ੍ਹਾਂ ਦੇ ਰੰਗ ਕੌਂਤਕ ਕਰਦੇ ਸੀ ਤਮਾਸ਼ੇ ਵੇਖਦੇ ਸੀ ਚਾ ਸ਼ਾਹ ਦੇ ਨਾਲ ਉਹਨਾਂ ਸ਼ਾਹੂਕਾਰਾਂ ਦੀ
ਸਾਹਾਂ ਸੁਰਤ ਗਵਾ
ਸ਼ਾਹੂਕਾਰਾਂ ਦੀ ਸੁਰਤ ਹੋਸ਼ ਹੀ ਗਵਾਤੀ ਇੰਨੀਆਂ ਜੁੱਤੀਆਂ ਪਈਆਂ ਕੁੱਟ ਪੈਂਦੀ ਆ ਉਹਨਾਂ ਦੇ ਉੱਤੇ ਕਿ ਦੱਸੋ ਧੰਨ ਕਿੱਥੇ ਹੈ ਕਿੱਥੇ ਵੱਜਿਆ ਹੈ ਕੱਢ ਕੇ ਦਿਓ ਇਸ ਪ੍ਰਕਾਰ ਉਹਦੀ ਹੋਸ਼ ਹੀ ਗਵਾ ਦਿੱਤੀ
ਰੰਗ ਤਮਾਸ਼ਾ ਚਾ
ਉਹ ਜਿਹੜੇ ਰੰਗ ਕੌਂਤੇ ਕਰਦੇ ਸੀ ਤਮਾਸ਼ੇ ਵੇਖਦੇ ਸੀ ਸਾਰੇ ਚਾ ਚੱਕੇ ਦੇ ਕੋਈ ਨਾ ਰਿਹਾ ਉਹਨਾਂ ਦਾ ਅਸੀਂ ਦਿੱਤਾ ਕਿ ਪਈ
ਬਾਬਰ ਬਾਣੀ ਫਿਰ ਗਈ
ਇਸ ਪ੍ਰਕਾਰ ਬਾਬਰ ਦੀ ਬਾਣੀ ਦੁਹਾਈ ਫਿਰ ਗਈ ਸਾਰੀ ਏਵਨਾਬਾਦ ਵਿੱਚ ਲੋਧੀ ਖਾਨਦਾਨ ਦਾ ਪਠਾਣਾ ਦਾ ਰਾਜ ਸਮਾਪਤ ਹੋ ਗਿਆ
ਕੋਇਰ ਨਾ ਰੋਟੀ ਖਾਏ
ਬਾਬਰ ਬਾਣੀ ਫਿਰ ਗਈ ਬਾਬਰ ਬਾ ਜੋ ਸਾਠ ਹੈ ਬਲ ਵਾਲਾ ਪਰਮੇਸ਼ੁਰ ਉਹਦੀ ਬਾਣੀ ਦੁਹਾਈ ਸਾਰੇ ਫਿਰ ਗਈ ਰੱਬ ਦੀ ਦੁਹਾਈ ਦਿੰਦੇ ਹਨ ਸਾਰੇ
ਕੋਇਰ ਨਾ ਰੋਟੀ ਖਾਏ
ਅਤੇ ਕੋਇਰ ਨਾ ਰੋਟੀ ਖਾਏ ਕੋਇਰ ਬੁਰਕੀ ਵੀ ਨਹੀਂ ਰੋਟੀ ਖਾਣ ਨੂੰ ਮਿਲਦੀ ਇੰਨੀ ਹਾਲਤ ਹੋ ਗਈ ਦਿੱਤਾ ਦੀ ਕੋਇਰ ਕੌਰ ਜਿਹੜੇ ਸਨ ਰਾਜਿਆਂ ਦੇ ਵੱਡੇ ਪੁੱਤਰ ਉਹਨਾਂ ਨੂੰ ਕੌਰ ਕਹੀਦਾ ਛੋਟਿਆਂ ਨੂੰ ਕੌਰ ਕਹੀਦਾ ਵੱਡਾ ਟਿੱਕਾ ਹੁੰਦਾ ਕੋਈ ਕੋਰਾਂ ਨੂੰ ਜਿਹੜੇ ਨਵਾਬ ਸਨ ਉਹਨਾਂ ਨੂੰ ਵੀ ਰੋਟੀ ਖਾਣ ਨੂੰ ਉਹਨਾਂ ਦੇ ਪੁੱਤਰਾਂ ਨੂੰ ਰੋਟੀ ਖਾਣ ਨੂੰ ਨਹੀਂ ਮਿਲਦੀ ਏਡੇ ਕੈਦ ਦੇ ਵਿੱਚ ਦੁਖੀ ਹੋ ਗਏ
ਇੱਕ ਨਾ ਵਕਤ ਖੁਆਈ ਹੈ
ਇੱਕ ਨਾ ਦਾ ਵਕਤ ਜਿਹੜਾ ਨਵਾਜ਼ ਕਰਨ ਦਾ ਖੁਆਈਏ ਭੁੱਲਿਆ ਜਾਂਦਾ ਨਵਾਜ ਦਾ ਚੇਤਾ ਹੀ ਨਹੀਂ, ਹੁਣ ਪੰਜ ਵਾਰੀ ਨਵਾਜ ਪੜ੍ਹਨੀ ਹੈ,
ਇਤਨਾ ਪੂਜਾ ਜਾ,
ਇਤਨਾ ਕੋਈ ਟੱਲੀਆਂ ਖੜਕਾਉਣ ਦਾ, ਠਾਕੁਰਾਂ ਦੀ ਪੂਜਾ ਕਰਨ ਦਾ, ਹਿੰਦੂ ਵੀ ਕੈਦੀ ਹੋਏ ਆ ਵਿੱਚ, ਉਹਨਾਂ ਦੇ ਵੀ ਪੂਜਾ ਕਰਨ ਦਾ ਸਮਾਂ ਗੁਜ਼ਰਦਾ ਜਾ ਰਿਹਾ, ਬਤੀਤ ਹੁੰਦਾ ਹੈ।
ਚੌਕੇ ਗਿਣ ਹਿੰਦ ਵਾਲੀਆ,
ਜਿਹੜੀਆਂ ਹਿੰਦਣੀਆਂ ਰੋਜ਼ ਨਹਾਉਂਦੀਆਂ ਹੁੰਦੀਆਂ ਸੀ ਤੇ ਟਿੱਕੇ ਕੱਢਦੀਆਂ ਹੁੰਦੀਆਂ ਸੀ, ਅੱਜ ਕਹਿੰਦੇ ਚੌਂਕੇ ਦਿੱਤੇ ਤੋਂ ਬਿਨਾਂ ਹੀ ਬੈਠੀਆਂ ਕਈ ਦਿਨਾਂ,
ਟਿੱਕੇ ਕੱਢ ਹੈ ਨਾ,
ਹੁਣ ਵਿਚਾਰੀਆਂ ਨੂੰ ਪਾਣੀ ਨੀ ਮਿਲਦਾ ਤੇ ਨਹਾਉਣ ਕਿੱਥੋਂ, ਤੇ ਟਿੱਕੇ ਕਿੱਥੋਂ ਕੱਢਣ ਮੱਥਿਆਂ ਦੇ ਵਿੱਚ।
ਰਾਮ ਨਾ ਕਬੂ ਕੀਤੇ,
ਪਹਿਲਾਂ ਤਾਂ ਪਰਮੇਸ਼ਵਰ ਰਾਮ ਦਾ ਨਾਮ ਕਦੇ ਚੇਤੇ ਹੀ ਨਹੀਂ ਕੀਤਾ ਸੀ ਇਹਨਾਂ ਨੇ,
ਰਾਮ ਨਾ ਕਬੂ ਕੀਤੇ,
ਕਦੇ ਰਾਮ ਪਰਮੇਸ਼ਵਰ ਦੇ ਨਾਮ ਨੂੰ ਚੇਤਿਆ ਹੀ ਨਹੀਂ ਸੀ, ਯਾਦ ਹੀ ਨਹੀਂ ਸੀ ਕੀਤਾ।
ਹੁਣ ਕਹਿਣ ਨਾ ਮਿਲਿਆ ਖੁਦਾ,
ਦੁਨੀਆਂ ਖੁਦਾ ਵਾਸਤੇ ਸਾਨੂੰ ਛੱਡ ਦੋ, ਕਦੇ ਮਾਰੋ ਜੀਤ ਇਹਨਾਂ ਦੇ ਬੋਲਦੀਆਂ ਹਨ, ਉਸੇ ਵੇਲੇ ਚੁੱਪ ਕਰਾ ਦਿੰਦੇ ਆ, ਖੁਦਾ ਦਾ ਵਾਸਤਾ ਉਹ ਨਹੀਂ ਪਾਉਣ ਦਿੰਦੇ। ਰਾਮ ਦਾ ਨਾਮ ਜਿਹਨੇ ਹਿੰਦਣੀਆਂ ਕਦੇ ਚੇਤੇ ਨਹੀਂ ਸੀ ਕੀਤਾ। ਅੱਗੇ
ਇੱਕ ਘਰ ਆ ਗਿਆ ਆਪਣੇ,
ਉਹ ਜਿਹੜੇ ਬਾਹਰ ਗਏ ਸੀ ਬਾਬਰ ਦੀ ਕੈਦ ਤੋਂ, ਉਹ ਇੱਕ ਏਮਨਾਬਾਦ ਘਰ ਵਿੱਚ ਆ ਰਹੇ ਹਨ।
ਇੱਕ ਮਿਲ ਮਿਲ ਪੁੱਛਿਆ ਹੈ ਸੁੱਖ,
ਇੱਕ ਦੂਏ ਜਿਹੜੇ ਬਾਹਰੋਂ ਆ ਕੇ ਮਿਲ ਮਿਲ ਕੇ ਸੁੱਖ ਰਹੀ, ਕੋਈ ਬਚ ਗਏ ਮਰੇ ਤਾਂ ਨਹੀਂ ਸਾਰੇ, ਕਿਉਂ ਸੁੱਖ ਪੁੱਛਦੇ ਹਨ।
ਇਤਨਾ ਇਹੋ ਲਿਖਿਆ,
ਇਤਨਾ ਦੇ ਮਹਾਰਾਜ ਸਾਹਿਬ ਕਹਿੰਦੇ ਮੱਥੇ ਤੇ ਇਹੋ ਹੀ ਲੇਖ ਲਿਖਿਆ ਗਿਆ ਹੈ।
ਵਹਿ ਵਹਿ ਰੂਹ ਹੈ ਦੁੱਖ,
ਬੈਠ ਬੈਠ ਕੇ ਮਾਈਆਂ ਰੋਂਦੀਆਂ ਪਿੜਦੀਆਂ ਸਿਆਪੇ ਕਰਦੀਆਂ, ਦੁੱਖ ਮੰਨਦੀਆਂ ਕਿ ਸਾਡੇ ਇੰਨੇ ਮਰ ਗਏ।
ਸੂਤ ਭਾਵ ਹੈ ਸੂਤ,
ਸਾਹਿਬ ਜੀ ਕਹਿੰਦੇ ਨੇ ਭਾਈ ਜੋ ਵਾਹਿਗੁਰੂ ਨੂੰ ਪਿੱਛੇ ਹੁੰਦਾ ਸੀ ਵਰਤ ਪਾਉਂਦਾ ਸੀ ਹੁੰਦਾ ਸੀ, ਜੋ ਪਾਉਂਦਾ ਹੁਣ ਹੁੰਦਾ ਹੈ, ਅੱਗੇ ਨੀ ਜੋ ਤੁਸੀਂ ਪਰਮੇਸ਼ਰ ਨੂੰ ਪਾਵੇਗਾ ਹੋਵੇਗਾ।
ਨਾਨਕ ਕਿਹਾ ਮਨੁੱਖ,
ਇਹ ਮਨੁੱਖ ਵਿਚਾਰੇ ਕੀ ਕਰ ਸਕਦੇ, ਕੀ ਵੱਸ ਹੈ ਇਹਨਾਂ ਦੇ ਮਾਣ ਦੇ ਖਾਧਿਆਂ ਦੇ।
ਆਸਾ ਮਹੱਲਾ ਪਹਿਲਾ, ਕਹਾ ਸੋ ਖੇਲ ਤਬੀਲਾ ਘੂਰੇ,
ਬਾਅਦ ਦੇ ਸਾਰੇ ਕੈਦੀਆਂ ਨੂੰ ਰਿਹਾ ਕੇ ਗੁਰੂ ਸਾਹਿਬ ਕਰਕੇ ਜਦੋਂ ਲਿਆਏ, ਉਦੋਂ ਏਮਨਾਬਾਦ ਉਜੜੀ ਹੋਈ ਵੇਖੀ, ਉੱਥੇ ਸਾਰੇ ਕਾਰਖਾਨੇ ਸਾਰੀਆਂ ਚੀਜ਼ਾਂ ਜਿੰਨੀਆਂ ਸਭ ਖਤਮ ਹੋਈਆਂ ਵੇਖ ਕੇ ਹਜੂਰ ਬਚਨ ਕਰਦੇ ਹਨ।
ਕਹਾ ਸੋ ਖੇਲ ਤਬੇਲਾ ਘੋੜੇ,
ਕਿੱਥੇ ਵੇਖੋ ਕਿੱਥੇ ਖੇਲਾਂ ਸਨਗੀਆਂ ਕਾਰਖਾਨੇ ਸਨ, ਕਿੱਥੇ ਕੀ ਸੋਹਣੀਆਂ ਖੇਲਾਂ ਵਾਲੇ ਕਾਰਖਾਨੇ ਸਨ ਜਿੱਥੇ, ਅਤੇ ਕਿਤੇ ਖੇਲਾਂ ਵਾਲੇ ਥਾਂ ਸਨ ਲੋਕਾਂ ਦੇ, ਜਿੱਥੇ ਫੁੱਟਬਾਲ ਜਿਵੇਂ ਖੇਲਦੇ ਹੈ, ਇਵੇਂ ਯੋਧਿਆਂ ਦੇ ਕਵੈਦ ਕਰਨ ਵਾਲੇ ਖੇਲਣ ਵਾਲੇ ਕਿਤੇ ਥਾਂ ਸਨ।
ਤਬੇਲਾ ਘੋੜੇ,
ਕਿੱਧਰ ਗਏ ਤਬੇਲੇ ਵੀ ਸਾਰੇ ਨਾਸ ਹੋ ਗਏ, ਤੇ ਘੋੜਿਆਂ ਦੀਆਂ ਲੈਣਾਂ ਲੱਗੀਆਂ ਹੁੰਦੀਆਂ ਸੀ, ਉਹ ਘੋੜੇ ਵੀ ਜੰਗ ਚ ਸਮਾਪਤ ਹੋ ਗਏ।
ਬਾਹਾਂ ਭੇਰੀ ਸਹਿਨਾਈ,
ਕਿੱਥੇ ਕਹਿੰਦੇ ਭੇਰੀਆਂ ਵੱਜਦੀਆਂ ਹੁੰਦੀਆਂ ਸੀ, ਕਿੱਥੇ ਸਰਨਾਈਆਂ ਕਰਨਾਈਆਂ ਵੱਜਦੀਆਂ ਸੀ, ਸਭ ਸਮਾਪਤ ਹੋ
ਗਈਆਂ।
ਦੇਖੋ ਕਿਤੇ ਤੇਗਾਂ ਨੂੰ ਬੰਨਣ ਵਾਲੇ ਗਾਡੇਰਡ ਸੂਰਮਿਆਂ ਦਾ ਨਾਮ ਹੈ, ਕਿਤੇ ਤੇਗਾਂ ਨੂੰ ਬੰਨਣ ਵਾਲੇ ਸੂਰਮੇ ਸਨ, ਉਹ ਕਿੱਧਰ ਗਏ ਅੱਜ? ਤਲਵਾਰਾਂ ਨੂੰ ਬੰਨਣ ਵਾਲੇ ਪਠਾਣਾਂ ਦੇ ਸੂਰਮੇ ਤੇ ਗਾਡੇ ਜੰਗੀ ਰਥ ਸਨ ਜਿਹੜੇ, ਉਹ ਕਿੱਧਰ ਚਲੇ ਗਏ? ਰੜ ਰਥ ਤੇ ਗੱਡੇ ਆਦਿਕ ਵੀ ਜਿਨ੍ਹਾਂ ਦੇ ਸਾਰੇ ਕਿੱਧਰ ਚਲੇ ਗਏ? ਹੋ ਗਾਡੇ ਰੜ ਕੱਠਾ ਸੂਰਮਿਆਂ ਦਾ ਨਾਮ ਹੈ, ਗਾਡੇ ਤੇ ਰੜ, ਗੱਡੇ ਤੇ ਰੜ ਰਥ ਕਿੱਧਰ ਚਲੇ ਗਏ?
ਬਾਹਾਂ ਤੋਂ ਲਾਲ ਕਵਾਈ,
ਕਿੱਧਰ ਗਈਆਂ? ਉਹ ਕਹਿੰਦੇ ਲਾਲ ਜਿਹੜੀਆਂ ਪੁਸ਼ਾਕਾਂ ਪਾਈਆਂ ਹੁੰਦੀਆਂ ਸੀ।
ਬਾਹਾਂ ਤੋਂ ਆਰਤੀਆ ਮੋਹ ਬਣ ਕੇ,
ਕਿੱਥੇ ਹਨ ਉਹ ਇਸਤਰੀਆਂ ਜਿਹੜੀਆਂ ਆਰਸੀਆਂ ਵਿੱਚ ਸ਼ੀਸ਼ਿਆਂ ਚ ਆਪਦੇ ਮੂੰਹ ਸੁੰਦਰ ਵੇਖਿਆ ਕਰਦੀਆਂ ਸਨ?
ਇੱਥੇ
ਸਾਰੀ ਉਜਾੜ ਹੀ ਉਜਾੜ ਪਈ ਹੈ, ਮਹਾਰਾਜ ਸਾਹਿਬ ਕਹਿੰਦੇ ਦਿਸਦੀਆਂ ਨੀ ਹਨ, ਸਭ ਕਾਲ ਦਾ ਖਾਜਾ ਸਨ, ਕਾਰਨ ਭਸਮ ਸਮਾਪਤ ਕਰਤੀਆਂ।
ਇਹ ਜਗ ਤੇਰਾ ਤੂੰ ਗੋਸਾਈ,
ਇਹ ਪ੍ਰਿਥਵੀ ਦੇ ਮਾਲਕ, ਇਹ ਸਾਰਾ ਜਗ ਤੇਰਾ ਆਪ ਦਾ ਹੈ, ਅਤੇ ਤੂੰ ਪ੍ਰਿਥਵੀ ਦਾ ਸਾਈ ਮਾਲਕ ਹੈ।
ਇੱਕ ਘੜੀ ਮੈਂ ਥਾਪ ਉਠਾਪੇ,
ਇਸ ਘੜੀ ਵਿੱਚ ਮਹਾਰਾਜ ਜੀ ਜਿਹੜੇ ਥਾਪੇ ਇਸ ਸਨ, ਪਠਾਨ ਲੋਧੀਆਂ ਦਾ ਰਾਜ ਖਾਨਦਾਨ ਸੀ, ਉਹਨਾਂ ਨੂੰ ਥਾਪੇ ਪਦਵੀਤਾ ਲੈ ਕਰਤਾ, ਨਾਸ਼ ਕਰਤਾ।
ਜਰ ਵੰਡ ਦੇਵੈ ਭਾਈ,
ਜਿਹੜੀ ਭਰਾਵਾਂ ਦੀ ਜਰ ਸੀ ਮਾਇਆ, ਉਹ ਵੀ ਵੰਡ ਦਿੰਦਾ, ਵੱਖੋ ਵੱਖਰੀ ਜਿਹਦੇ ਹੱਥ ਆ ਗਈ ਉਹ ਵੰਡ ਕੇ ਲੈ ਗਏ, ਖੋ ਕੇ ਲੈ ਗਏ। ਜਰ ਵੰਡ ਦੇਵੈ ਭਾਈ, ਭਰਾਵਾਂ ਨੂੰ ਅਲਹਿਦਾ ਅਲਹਿਦਾ ਕਰਕੇ ਉਹਨਾਂ ਦੀ ਮਾਇਆ ਵੰਡ ਦਿੰਦਾ ਹੈ, ਕਿਤੇ ਇਹੀ ਜਿਹੀ ਹਾਲਤ ਕਰ ਦਿੰਦਾ ਹੈ।
ਰਹਾਓ ਤਾਂ ਸੋ ਘਰ ਦਰ ਮੰਡਪ ਮਹਿਲਾ
ਕਿੱਥੇ ਦੇਖੋ ਕਹਿੰਦੇ ਘਰ ਸੋਹਣੇ ਬਣੇ ਹੋਏ ਸੀ ਪੱਕੇ, ਕਿੱਥੇ ਸੋਹਣੇ ਦਰਵਾਜੇ ਬਣੇ ਹੋਏ ਸੀ, ਕਿਤੇ ਮੰਡਪ ਮੰਡਪੁਰ ਬਣੇ ਹੋਏ ਸੀ, ਕਿਤੇ ਸਭਾ ਵਾਲੇ ਥਾਂ ਬਣੇ ਹੋਏ ਸੀ, ਕਿਤੇ ਮਹਿਲਾ ਸੀਸ ਮਿਲੇ ਤਾਂ ਸਨ
ਇਸਤਰੀਆਂ ਸਰਾਈ
ਉਹ ਕਿੱਧਰ ਗਈਆਂ ਕਹਿੰਦੇ ਬੰਕ ਸੁੰਦਰ, ਕਿਹੜੀ ਕਲਬੂਤੇ ਦਰਵਾਜੇ ਵਾਲੀਆਂ ਸਰਾਵਾਂ ਜਿੱਥੇ ਬਣੀਆਂ ਹੋਈਆਂ ਸੀ ਉਹ ਵੀ ਅੱਜ ਦਿਸਦੀਆਂ ਨੀ ਹਨ, ਸਭ ਢਹਿ ਗਈਆਂ ਜੰਗ ਕਰਕੇ
ਸੁਖਾਲੀ ਕੰਮ ਨੂੰ
ਕਿੱਥੇ ਉਹ ਕਹਿੰਦੇ ਸੇਜਾ ਜੀ ਸੇਜਾ ਵੀ ਨੀ ਦਿਸਦੀਆਂ ਜਿਹਦੇ ਉੱਤੇ ਸੁਖ ਵਾਲੀਆਂ ਅਲੀਆਂ ਸਖੀਆਂ ਸੇਜਾ ਵਿਛਾਉਂਦੀਆਂ ਸੀ ਤੇ ਕਾਮਨ ਇਸਤਰੀਆਂ ਪਤੀ ਦੀ ਚਾਹ ਵਾਂਗ ਜਿਹੜੀਆਂ
ਜਿਸ ਵੇਖ ਨੀਂਦ ਨਾ ਪਾਈ
ਨੂੰ ਵੇਖ ਕੇ ਕਾਮਣਾ ਨੀਂਦ ਨੀ ਸੀ ਆਉਂਦੀ ਵਕਾਰ ਭੋਗਣਾ ਚਾਹੁੰਦੀਆਂ ਸੀ ਅੱਜ ਉਹ ਸਭ ਖਤਮ ਹੋ
ਗਈਆਂ
ਗਈਆਂ ਕਹਿੰਦੇ ਪਾਨਾਂ ਦੇ ਤੰਬੋਲੀ ਬੀੜੇ ਦੇਣ ਵਾਲੀਆਂ ਹਰਮਾਂ ਇਸਤਰੀਆਂ ਪਾਨਾਂ ਦੇ ਬੀੜੇ ਦੇਣ ਵਾਲੀਆਂ ਤੰਬੋਲੀ ਪਾਨਾਂ ਦੇ ਬੀੜੇ ਦੇਣ ਵਾਲੀਆਂ ਹਰਮਾਂ ਇਸਤਰੀਆਂ ਉਹ ਵੀ ਕਿੱਧਰ ਚਲੀਆਂ ਗਈਆਂ ਜਿਹੜੀਆਂ ਬੇਗਮਾਂ ਨੂੰ ਪਾਨਾਂ ਦੇ ਬੀੜੇ ਬਣਾ ਬਣਾ ਕੇ ਦਿੰਦੀਆਂ ਹੁੰਦੀਆਂ ਸਨ
ਸ਼ਾਈ ਮਾਈ
ਸਾਰੀਆਂ ਮਾਰੇ ਕਹਿੰਦੇ ਸ਼ਾਈ ਮਾਈ ਛੱਪ ਛੁਪ ਗਈਆਂ ਸ਼ਾਈ ਮਾਈ ਇਹ ਮਾਇਆ ਦੀ ਸੀ ਮਾਇਆ ਹੀ ਸੀ ਛਲ ਸੀ ਕਹਿੰਦੇ ਸ਼ਾਈ ਹੋ ਗਈਆਂ ਸਵਾਹ ਹੋ ਗਈਆਂ ਮਾਇਆ ਦੇ ਛਲ ਕਰਕੇ ਸ਼ਾਈ ਮਾਈ ਛੱਪ ਛੁਪ ਗਈਆਂ
ਇਸ ਜਰ ਕਾਰਨ
ਪੰਜਾਬੀ ਬੋਲੀ ਅਧੂਰੀ ਸ਼ਾਊ ਮਾਊ ਹੋ ਗਈ ਚੀਜ਼ ਛੱਪ ਗਈ
ਇਸ ਜਰ ਕਾਰਨ ਘਣੀ ਬਗੁੱਤੀ
ਇਸ ਮਾਇਆ ਵਾਸਤੇ ਮਾਰਾ ਕਹਿੰਦੇ ਘਣੀ ਸ੍ਰਿਸ਼ਟੀ ਭਾਈ ਬਗੁੱਤੀ ਖਰਾਬ ਹੋਈ ਹੈ
ਇਸ ਜਰ ਘਣੀ ਖੁਆਈ
ਇਸ ਮਾਇਆ ਨੇ ਘਣੀ ਸ੍ਰਿਸ਼ਟੀ ਖੁਆਈ ਭੁਲਾ ਦਿੱਤੀ ਹੈ ਪਰਮੇਸ਼ਰ ਵੱਲੋਂ
ਪਾਪਾਂ ਬਾਝੋ ਹੋਵੇ ਨਾ
ਇਹ ਪਾਪ ਕਰੇ ਤੋਂ ਬਗੈਰ ਇਕੱਠੀ ਨਹੀਂ ਹੁੰਦੀ ਕਿਸੇ ਦੇ ਪਾਸ ਕਿਸੇ ਦਾ ਗਲ ਘੁੱਟਦੇ ਹੈ ਕਿਸੇ ਨੂੰ ਜ਼ਹਿਰ ਦੇ ਦਿੰਦੇ ਹੈ ਫਿਰ ਉਹ ਰਾਸ ਸਾਂਭ ਕੇ ਕਿਸੇ ਦੀ ਮਗਰੋਂ ਸ਼ਾਹੂਕਾਰ ਧਨੀ ਕਹਾਉਣ ਲੱਗ ਜਾਂਦੇ ਹੈ ਕਿਉਂ ਪਾਪਾਂ ਕੀਤਿਆਂ ਤੋਂ ਬਗੈਰ ਇਕੱਠੀ ਨਹੀਂ ਹੁੰਦੀ ਹੈ
ਮੋਇਆ ਸਾਥ ਨਾ ਜਾਈ
ਜਦੋਂ ਸਰੀਰ ਛੱਡ ਜਾਈਏ ਉਦੋਂ ਇਹ ਨਾਲ ਨਹੀਂ ਜਾਂਦੀ ਅਹੀ ਜੀ ਹੈ ਇਹ ਸ਼ਰਨ
ਜਿਸ ਨੂੰ ਆਪ ਖੁਆਏ ਕਰਤਾ
ਜਿਸ ਨੂੰ ਮੇਰਾ ਵਾਹਿਗੁਰੂ ਕਰਤਾ ਪੁਰਖ ਨੇ ਆਪਣੀ ਵੱਲੋਂ ਖੁਆਏ ਭੁਲਾਉਣਾ ਹੋਵੇ
ਉਸ ਲਈ ਚੰਗਿਆਈ
ਉਹਦੇ ਪਹਿਲਾਂ ਚੰਗੇ ਕੰਮ ਖੋ ਲੈਂਦਾ ਉਹ ਗੁਰਮੁਖ ਨਾਮਦਾਨ ਇਸ਼ਨਾਨ ਵਾਲੀ ਚੰਗਿਆਈ ਭੁੱਲ ਜਾਂਦੇ ਹੈ ਅੰਮ੍ਰਿਤ ਵੇਲਾ ਜਾਗਣਾ ਪਰਮੇਸ਼ਰ ਦਾ ਭਜਨ ਕਰਨਾ ਸਿਮਰਨ ਕਰਨਾ ਇਹਦੇ ਤੇ ਪਰਉਪਕਾਰ ਕਰਨਾ ਚੰਗਿਆਈ ਨਹੀਂ ਉਹ ਕਰ ਸਕਦੇ ਪਹਿਲਾਂ ਜਿਸ ਆਦਮੀ ਦੀ ਚੰਗਿਆਈ ਖੁਸ ਜਾਵੇ ਉਹ ਸਮਝ ਲੈ ਵਾਹਿਗੁਰੂ ਨੇ ਆਪ ਹੀ ਭੁਲਾਉਣਾ ਹੈ ਇਹਨੂੰ ਦੰਡ ਦੇਣਾ ਇਹਦੇ ਕਰਮ ਦਾ
ਕੋਟੀ ਹੋ ਪੀਰ ਵਰਜ ਰਹਾਏ
ਕਹਿੰਦੇ ਹਨ ਉਸ ਵੇਲੇ ਪਠਾਣਾ ਦੇ ਜਿਹੜੇ ਪੀਰ ਸੀ ਨਾ ਤਕਮੀਆਂ ਵਿੱਚ ਰਹਿਣ ਵਾਲੇ ਉਹ ਕਹਿੰਦੇ ਸੀ ਐਸੇ ਮੰਤਰ ਪੜਾਂਗੇ ਨਵਾਬ ਜਿਹੜਾ ਅੰਨਾ ਹੋ ਜਾਏਗਾ ਬਾਬਰ ਬਾਦਸ਼ਾਹ ਇਹਨਾਂ ਵਾਸਤੇ ਆ ਹੀ ਨਹੀਂ ਸਕੇਗਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ
ਕੋਟੀ ਹੂੰ ਪੀਰ ਵਰਜ
ਰਹਾਏ ਇਹ ਪਰਮੇਸ਼ੁਰ ਕਰੋੜਾਂ ਜਿਹੜੇ ਪੀਰ ਸੀ ਨਾ ਪੀਰੀਆਂ ਲਾ ਕੇ ਉਹ ਵਰਜ ਰਹੇ ਰੋਕ ਰੱਖਿਆ ਰੋਕ ਰਹੇ ਬਾਬਰ ਨੂੰ ਕਿ ਆ ਨਾ ਸਕੇ
ਮੀਰ ਸੁਣਿਆ ਧਾਰਿਆ
ਮੀਰ ਬਾਬਰ ਬਾਦਸ਼ਾਹ ਦਾ ਧਾਵਾ ਸੁਣਿਆ ਆਇਆ ਉਦੋਂ ਕਰੋੜਾਂ ਹੀ ਪੀਰ ਆਪਦੀ ਕਲਾ ਮਾਤਮਾ ਦਾ ਬਥੇਰਾ ਪੀਰੀਆਂ ਨਾਲ ਵਰਜ ਰਹੇ ਰੋਕ ਰਹੇ ਪਰ ਰੁਕ ਨਾ ਸਕਿਆ ਕਰੋੜਾਂ ਪੀਰ ਹੀ ਵਾਹਿਗੁਰੂ ਨੇ ਉਹ ਰੋਕ ਰੱਖੇ ਕੋਈ ਉਹਨਾਂ ਦੀ ਕਰਾਮਾਤ ਨਾ ਚੱਲੀ
ਹਾਨ ਮੁਕਾਮ ਜਲੇ ਬਿਜ ਮੰਦਰ
ਹਾਨ ਜਿਹੜੇ ਸਨ ਧਾਰਮਿਕ ਸਥਾਨ ਮੁਕਾਮ ਮੁਸਲਮਾਨਾਂ ਦੇ ਤਕੀਏ ਜਿਹੜੇ ਸੀ ਬਿਜ ਮੰਦਰ ਪੱਕੇ ਜਿਹੜੇ ਚੂਨੇ ਦਾ ਜ ਮੰਦਰ ਸਨਗੇ ਉਹ ਵੀ ਸੜ ਗਏ ਬਿਜ ਪੱਥਰ ਦਾ ਨਾ ਪੱਥਰ ਆਦਿਕਾਂ ਕਰਕੇ ਚੂਨੇ ਦਾ ਜੀ ਮੰਦਰ ਜਿਹੜੇ ਬਣਾਏ ਸਨ
ਮੁੱਛ ਮੁੱਛ ਕੋਇਰ
ਰੁਲਾਇਆ ਲਾ ਲਾ ਕੇ ਸਾਰੇ ਸਾੜ ਦਿੱਤੇ ਹਾਂਜੀ
ਮੁੱਛ ਮੁੱਛ ਕੋਇਰ ਰੁਲਾਇਆ
ਮੁੱਛੇ ਪਾ ਪਾ ਕੇ ਟੁਕੜਾ ਟੁਕੜਾ ਕਰਕੇ ਕੋਇਰ ਜਿਹੜੇ ਸੀ ਨਾ ਪਾਤਸ਼ਾਹਾਂ ਦੇ ਨਵਾਬਾਂ ਦੇ ਟਿੱਕਿਆਂ ਦੇ ਪੁੱਤਰ ਉਹਨਾਂ ਕੌਰਾਂ ਦੇ ਤਾਈ ਮੁੱਛ ਪਾ ਪਾ ਤੇ ਮਿੱਟੀ ਵਿੱਚ ਉਲਾ ਤਾ ਇਹ ਜਿਹਾ ਜੰਗ ਹੋਇਆ
ਕੋਈ ਮੁਗਲ ਨਾ ਹੋਆ ਅੰਧਾ
ਉਹਨਾਂ ਪੀਰਾਂ ਫਕੀਰਾਂ ਦੇ ਪਾਸੋਂ ਕੋਈ ਮੁਗਲ ਨੂੰ ਅੰਨਾ ਨਾ ਕਰ ਸਕੇ ਵੀ ਇੰਨੇ ਹੋ ਜਾਣਗੇ ਉਹਨਾਂ ਨੂੰ ਕਿਹਾ ਸੀ
ਕਿਨੈ ਨਾ ਪਰਚਾ ਲਾਇਆ
ਕਿਸੇ ਨੂੰ ਵੀ ਕਰਾਮਾਤ ਦਾ ਪਰਚਾ ਫਕੀਰ ਲਾ ਹੀ ਨਾ ਸਕਿਆ ਕੋਈ ਜਿਹੜੇ ਇਮਨਾ ਬਾਦ ਦੇ ਫਕੀਰ ਸੀ ਕਹਿੰਦੇ ਅਸੀਂ ਬਾਬਰ ਨੂੰ ਰੋਕ ਦਿਆਂਗੇ ਕਿਸੇ ਮੁਗਲ ਨੂੰ ਅੰਨਾ ਨਾ ਕਰ ਸਕੇ ਕਿਸੇ ਦਾ ਕਰਾਮਾਤ ਦਾ ਪਰਚਾਵਾ ਨਾ ਲੱਗ ਸਕਿਆ।
ਮੁਗਲ ਪਠਾਣਾ ਪਈ ਲੜਾਈ।
ਇਸ ਪ੍ਰਕਾਰ ਮੁਗਲਾਂ ਦੀ ਆਪ ਨਖਤਰੇ ਇਹ 1578 ਬਿਕਰਮੀ ਵਿੱਚ ਆਏ ਹਨਗੇ। ਮੁਗਲਾਂ ਤੇ ਪਠਾਣਾਂ ਦੀ ਲੜਾਈ ਹੋਈ,
ਰਣ ਮਹਿ ਤੇਗ ਵਗਾਈ,
ਜੰਗ ਦੇ ਵਿੱਚ ਤਲਵਾਰ ਵਗੀ ਆਪੋ ਵਿੱਚ ਯੋਧਿਆਂ ਦੀ,
ਓਨੀ ਤੁਪਕ ਤਾਣ ਚਲਾਈ।
ਉਹਨਾਂ ਨੇ ਪਠਾਣਾਂ ਨੇ ਤੁਪਕ ਬੰਦੂਕਾਂ ਦੇ ਤਾਈ ਤਾਣ ਤਾਣ ਕੇ ਚਲਾਉਣਾ ਕੀਤਾ। ਮੁਗਲਾਂ ਨੇ ਜ਼ੋਰ ਦੇ ਨਾਲ ਬੰਦੂਕਾਂ ਦੇ ਤਾਈ ਚਲਾਉਣਾ ਕੀਤਾ।
ਓਨੀ ਹੱਸ ਚਿੜਾਈ,
ਫਿਰ ਉਹਨਾਂ ਨੇ ਹਾਥੀ ਦੇ ਉੱਤੇ ਤੋਪ ਦੀ ਚੜਾਈ ਕੀਤੀ। ਇਹਨਾਂ ਪਠਾਣਾ ਨੇ ਇਮਨਾ ਵਾਦੀਆਂ ਨੇ ਉਹਨਾਂ ਦੀ ਹੱਥ ਵਿੱਚ ਹੀ ਚਿੜ ਗਈਆਂ। ਥੋੜਾ ਜਿਹਾ ਖੜਕਾ ਦੇ ਕੇ ਜਿਹੜੀ ਬੰਦੂਕ ਅੱਗੇ ਮਾਰ ਨਾ ਕਰੇ, ਗੋਲੀ ਵਿੱਚ ਹੀ ਪਾਟ ਜਾਵੇ ਨਾਲੀ, ਉਹਦਾ ਨਾਮ ਚਿੜਨਾ ਹੈ, ਮਿਸ ਹੋ ਜਾਏ ਜਿਹੜੀ ਗੋਲੀ। ਇਹ ਹੱਥ ਵਿੱਚ ਹੀ ਚਿੜ ਗਈਆਂ ਉਹਨਾਂ ਦੇ, ਭਾਵੇਂ ਹਾਥੀ ਨਾਲ ਚੜਾਈ ਕੀਤੀ ਸੀ ਉਹਨਾਂ ਨੇ।
ਜਿਨਕੀ ਚੀਰੀ ਦਰਗਹਿ ਫਾਟੀ,
ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਦੀ ਚੀਰੀ ਚਿੱਠੀ, ਜ਼ਿੰਦਗੀ ਰੂਪੀ ਚਿੱਠੀ ਜਿਨ੍ਹਾਂ ਦੀ ਦਰਗਾਹ ਵੱਲੋਂ ਹੀ ਪਾਟ ਗਈ ਹੈ, ਫਾਟੀ ਹੈ ਪਾਠੇ ਫਾਟੀ ਹਾਂਜੀ ਫਾਟੀ,
ਕਿੰਨਾ ਮਰਨਾ ਭਾਈ,
ਫਾਟੀ ਮੁੱਖ ਪਾਠ ਹੈ, ਪਾਟੀ ਦੁਆ ਗਾਉਣੀ ਹੈ।
ਜਿਨਕੀ ਚੀਰੀ ਦਰਗਹਿ ਫਾਟੀ,
ਜਿਨ੍ਹਾਂ ਦੀ ਚੀਰੀ ਚਿੱਠੀ ਭਾਈ ਜ਼ਿੰਦਗੀ ਦੀ ਦਰਗਾਹ ਵਿੱਚ ਫਟ ਚੁੱਕੀ ਹੈ,
ਇੰਨਾ ਮਰਨਾ ਭਾਈ,
ਉਹਨਾਂ ਨੇ ਭਾਈ ਮਰਨਾ ਹੀ ਅੰਤ ਹੋਣਾ ਉਹਨਾਂ ਦਾ।
ਇੱਕ ਹਿੰਦ ਬਾਣੀ ਅਵਰਤ ਰੁਕਾਣੀ,
ਉਸ ਜੰਗ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਦੰਡ ਮਿਲਿਆ ਕੈਦਾਂ ਹੋਈਆਂ ਉਹ ਸੁਣੋ। ਇੱਕ ਹਿੰਦਵਾਣੀਆਂ ਹਿੰਦੂਆਂ ਦੀਆਂ ਇਸਤਰੀਆਂ ਸਨ,
ਅਵਰ ਤੁਰਕਾਣੀ,
ਹੋਰ ਪਠਾਣਾ ਦੀਆਂ ਤੁਰਕਾਣੀਆਂ ਮੁਸਲਮਾਨੀਆਂ ਸਨ।
ਪਟਿਆਣੀ ਠਕਰਾਣੀ,
ਪੱਟ ਨਾਮ ਹੈ ਪੱਟ ਸੰਗਿਆ ਵਾਲੇ, ਜਿਹੜੇ ਬ੍ਰਾਹਮਣ ਹੈ, ਬ੍ਰਾਹਮਣਾਂ ਦੀਆਂ ਪੱਟ ਸੰਗਿਆ ਵਾਲੇ, ਜਿਵੇਂ ਪੱਟ ਸੰਗਿਆ ਵਾਲੇ ਕਾਂਸੀ ਚੋਂ ਪੈਦਾ ਹੋ ਕੇ ਮਹਾਰਾਜ ਦੀ ਸ਼ਰਨ ਚ ਆਏ ਸੀ ਨਾ, ਇਹਨਾਂ ਦੀ ਪੱਟ ਸੰਗਿਆ ਸੀ। ਇਹ ਸਨ ਬ੍ਰਾਹਮਣ, ਇਹ ਜਾਤ ਦੇ ਜਿਹੜੇ ਬ੍ਰਹਮਾ ਦੇ ਤੇ ਵੇਦਾਂ ਦੇ ਅਵਤਾਰ ਮੰਨੇ ਗਏ ਹੈ। ਇਹ ਪੱਟ ਸੰਗਿਆ ਬ੍ਰਾਹਮਣਾਂ ਦੀ ਹੈ, ਇੱਕ ਪਟਿਆਣੀ, ਇਹ ਪੱਟ ਸੰਗਿਆ ਵਾਲੇ ਬ੍ਰਾਹਮਣਾਂ ਦੀਆਂ ਇਸਤਰੀਆਂ,
ਠਕੁਰਾਣੀ,
ਠਕੁਰਾਣੀ ਨਾਲ ਛਤਰੀਆਂ ਦੀਆਂ। ਇਹ ਠਾਕੁਰ ਰਾਮ ਚੰਦਰ ਤੇ ਕ੍ਰਿਸ਼ਨ ਛਤਰੀਆਂ ਦੀ ਵੰਸ਼ ਚ ਪੈਦਾ ਹੋਣੇ ਕਰਕੇ ਇਹਨਾਂ ਦਾ ਠਾਕੁਰ ਨਾਮ ਪਿਆ ਹੋਇਆ। ਕਿਉਂ ਠਕੁਰਾਣੀ, ਜਦੋਂ ਜਾਈਏ ਹਜ਼ੂਰ ਸਾਹਿਬ ਵਾਲੇ ਦੇ ਮਰੱਟਿਆਂ ਚ, ਉਹ ਸਿੰਘਾਂ ਨੂੰ ਵੀ ਠਾਕੁਰ ਕਹਿੰਦੇ ਹੈ, ਛਤਰੀ ਸਮਝ ਕਰਕੇ। ਇਸ ਕਰਕੇ ਛਤਰੀਆਂ ਦੀਆਂ ਇਸਤਰੀਆਂ ਠਕੁਰਾਣੀਆਂ ਸਮਝਣੀਆਂ, ਪਟਿਆਣੀਆਂ ਬ੍ਰਾਹਮਣਾਂ ਦੀਆਂ ਇਸਤਰੀਆਂ ਭੱਟ ਸੰਗਿਆ ਵਾਲਿਆਂ ਦੀਆਂ ਸਮਝਣੀਆਂ।
ਇੱਕ ਨਾ ਪੇਰਨ ਸਿਰ ਖੁਰ ਪਾਟੇ,
ਇੱਕ ਨਾ ਦੇ ਪੇਰਨ ਕਹਿੰਦੇ ਅੰਦਰਖੇ ਜਿਹੜੇ ਸੀ ਨੇ ਬੁਰਕੇ, ਉਹ ਸਿਰ ਤੋਂ ਲਾ ਕੇ ਖੁਰਾਂ ਤੱਕ ਪੈਰ ਤੱਕ ਪਾੜ ਕੇ ਦੇ ਪੜਦ ਕਰ ਦਿੱਤੀਆਂ। ਇਹ ਸਾਰੇ ਬੁਰਕੇ ਲੈਂਦੀਆਂ ਨੇ ਮੁਸਲਮਾਨੀਆਂ ਜਿੰਨੀਆਂ ਹਨ।
ਇੱਕ ਨਾ ਵਾਸ ਮਸਾਣੀ,
ਇੱਕ ਨਾ ਦਾ ਮਸਾਣ ਭੂਮਿਕਾ, ਜੀ ਵਾਸਾ ਹੋਇਆ, ਮਰ ਗਈਆਂ, ਨਾਸ਼ ਹੋ ਗਈਆਂ।
ਜਿਨਕੇ ਬਾਂਕੇ ਕਰੀ ਨਾ ਆਇਆ,
ਜਿਨ੍ਹਾਂ ਦੇ ਬਾਂਕੇ ਸੁੰਦਰ ਨੌਜਵਾਨ ਜੰਗ ਵਿੱਚ ਗਏ ਹੋਏ ਸੀ ਪਤੀ, ਉਹ ਘਰਾਂ ਚ ਇੱਕ ਅੱਧਾ ਵੀ ਮੁੜ ਕੇ ਨੀ ਆਇਆ ਜਿਨ੍ਹਾਂ ਦਾ,
ਕਿਉਂ ਰਹਿਣ ਵਿਹਾਣ।
ਇਹ ਬਾਂਕੇ ਬਹੁ ਵਚਨ ਹੈ ਤੇ ਘਰੀ ਨਾ ਆਇਆ, ਕਹਿੰਦੇ ਇੱਕ ਵਚਨ ਹੈ। ਇਹ ਬਾਬਾ ਵੀਰ ਸਿੰਘ ਵੀ ਇਹੋ ਅਰਥ ਕਰਿਆ ਕਰਦੇ, ਕਹਿੰਦੇ ਗਏ ਤਾਂ ਬਹੁਤ ਸਨ ਨੌਜਵਾਨ ਜਿਨ੍ਹਾਂ ਦੇ, ਤੇ ਘਰੀ ਨਾ ਇੱਕ ਅੱਧਾ ਵੀ ਘਰ ਚ ਨੀ ਮੁੜ ਕੇ ਆਇਆ, ਸਾਰੇ ਜੰਗ ਦੇ ਲੇਖੇ ਚ ਹੀ ਲੱਗ ਗਏ।
ਕਿਉਂ ਰਹਿਣ ਵਿਹਾਣੀ,
ਉਹਨਾਂ ਦੀ ਰਾਤ ਕਿਸ ਪ੍ਰਕਾਰ ਗੁਜ਼ਰਦੀ ਸੀ, ਇਸ ਪ੍ਰਕਾਰ ਰੋਂਦੀਆਂ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ, ਹੋਰ ਰਾਤ ਕੀ ਬਤੀਤ ਹੋਣੀ ਸੀ।
ਆਪੇ ਕਰੇ ਕਰਾਏ ਕਰਤਾ,
ਇਹ ਮੇਰਾ ਵਾਹਿਗੁਰੂ ਆਪ ਹੀ ਕਰਨ ਵਾਲਾ, ਜਗਤ ਨੂੰ ਆਪ ਹੀ ਪ੍ਰੇਰ ਕੇ ਕਰਾਉਣ ਵਾਲਾ ਹੈ ਕਰਤਾ ਪੁਰਖ।
ਕਿਸ ਨੂੰ ਆਖ ਸੁਣਾਈ,
ਉਸ ਪਰਮੇਸ਼ਰ ਤੋਂ ਬਿਨਾਂ ਕਿਹਨੂੰ ਭਾਈ ਆਖ ਮੁੱਖ ਕਰਕੇ ਕਹਿ ਕੇ ਸੁਣਾਉਣਾ ਕਰੀਏ।
ਸੁਖ ਸੁਖ ਤੇਰਾ ਭਾਣਾ ਹੋਵੇ,
ਪਰਮੇਸ਼ਰ ਤੇਰੀ ਰਜ਼ਾ ਵਿੱਚ ਹੀ ਜੋ ਜੀਆਂ ਕਰਮ ਕੀਤੇ ਮਨ ਕਰਮ ਉਹਨਾਂ ਅਨੁਸਾਰ ਦੁੱਖ, ਜਿਹੜੇ ਕੀਤੇ ਚੰਗੇ ਕਰਮ ਉਹਨਾਂ ਅਨੁਸਾਰ ਸੁਖ, ਤੇਰੇ ਭਾਣੇ ਰਜਾਬ ਵਿੱਚ ਹੀ ਹੁੰਦਾ ਹੈ।
ਕਿਸ ਥਾਂ ਜਾਏ ਰੁਆਈਏ,
ਆਪ ਤੋਂ ਬਿਨਾਂ ਮਾਰਾ ਕਿਸ ਥਾਂ ਜਾ ਕੇ ਰੁਆਈਏ, ਨਾ ਰੁਕੇ ਮਾਰੀਏ, ਫਰਿਆਦ ਕਰੀਏ, ਰੋ ਕੇ ਕਿੱਥੇ ਆਪਦੀ ਫਰਿਆਦ ਕਰੀਏ, ਤੇਰੇ ਅੱਗੇ ਫਰਿਆਦ ਕਰਨੀ ਬਣਦੀ ਹੈ।
ਹੁਕਮ ਚਲਾਏ ਵਿਰਸੈ,
ਹੁਕਮੀ ਪਰਮੇਸ਼ਵਰ ਹੁਕਮ ਦੁਆਰਾ ਚਲਾਉਂਦਾ ਹੈ। ਇਹ ਜੀਵ ਐਵੇਂ ਹਉਮੈ ਕਰਦੇ ਹੈ, ਕਦੇ ਹੰਕਾਰ ਕਰ ਦਿੰਦੇ ਵੀ ਅਸੀਂ ਐਂ ਕੀਤਾ, ਕਦੇ ਕੰਮ ਨਾ ਪੂਰੇ ਤੇ ਰੋਣ ਲੱਗ ਜਾਂਦੇ ਹੈ। ਮਹਾਰਾਜ ਸਾਹਿਬ ਰੋਂਦਿਆਂ ਨੂੰ ਵੇਖ ਕੇ ਹੀ ਵਿਕਸਦਾ ਹੈ, ਇਹ ਵੇਖੋ ਕਿੰਨਾ ਸੋਗ ਕਰਦੇ ਹੈ। ਤੇ ਹੰਕਾਰ ਕਰਦੇ ਨੂੰ ਵੇਖ ਕੇ ਹੱਸਦਾ ਹੈ, ਵੇਖੋ ਐਵੇਂ ਹੁਮੈ ਕਰਦੇ ਹੈ, ਜੋ ਹੁਕਮੀ ਹੁਕਮ ਵਿੱਚ ਲਾਉਂਦਾ ਹੈ, ਇਹ ਵਿਰਸਾ ਪ੍ਰਸੰਨ ਰਹਿੰਦਾ ਹੈ।
ਨਾਨਕ ਲਿਖਿਆ
ਪਾਹੀਆਂ ਕਰਮ ਕੀਤਾ, ਮਹਾਰਾਜ ਸਾਹਿਬ ਜੀ ਕਹਿੰਦੇ ਹਨ ਉਸ ਲਿਖਤ ਅਨੁਸਾਰ ਜੀ ਭਾਈ ਕਰਮ ਕਰਨ ਦਾ ਸਾਰਾ ਫਲ ਪਾਉਂਦੇ ਹਨ ਆਪੋ ਆਪਣਾ। ਇਹ ਦੋ ਅਸ਼ਟਪਦੀਆਂ ਮਹਾਰਾਜ ਸਾਹਿਬ ਜੀ ਨੇ ਕਿਉਂ ਨਾ ਵਾਕ ਵਿਚਾਰ ਕੀਤੀਆਂ ਹਨ।